श्री नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन परतार जजन भजन मम खालसा खालस पूज बजोग दास गोबिंद फतेह खालसा दर्श परस मिट सोग आत्म रस जे जानही सोहै खालस देव प्रभ मह मोह मह तास मह रंचक नाहिन भेव कहाँ बुद्ध प्रभ तुच्छ हमारी वर्ण सकै महमा जो तिहारी हमना सगत कर सिफत तुम्हारी आप लिहो तुम कथा सुधारी हमना सगत कर सिफत तुम्हारी आप लिहो तुम कथा सुधारी वाहिगुरु जी का खालसा वाहिगुरु जी की फतेह भगत वत्सल पूर्ण परमेश्वर पूर्ण अवतार आप नारायण सतगुरु गरीब निवाज धन धन श्री गुरु नानक देव साहिब जी महाराज अमृत के दाते पंथ दे वाले वाली दो जहान साहिबे कमाल फौजा दे मालक गुरदेव सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चवर शदर सिंघासन तख्त दे मालक जुग जुग अटल बाणी के बोहित पोथी परमेश्वर का थान गरीब नवाज सतगुरु धन धन श्री गुरु ग्रंथ साहिब जी महाराज गुरु दरबार इंद्र जुड़ बैठे सतगुरु जी की साजे निवाजे गुरु खालसा गुरु रूप गुरु प्यारे गुरु सवारी साध संगत जीओ आप जी महान ही वड्डियां भागां वाले हो जो सतगुरु जी की हजूरी विच संध्या दो समय तो ही गुरु जी के चरणों विच समय समय के नाल हाजरियां भर के महाराज जी के पवित्र चरणों उपर नमस्कार करके अपने इस मस्तक नू इस शरीर नू इस समय नू सफला कर रहे हो महाराज जी की बेनती कृपा हुई है संध्या के समय के दीवान सुंदर सज रहे हैं गुरु जी की तुरकी बाणी के जाप आप संगतान ने सरवण किए हैं हुण उपरंत अरदास होई गुरु जी ने पावन पवित्र हुक्मनामे बख्श के संगतां नूं निहाल कीता सो गुरु प्यारी साध संगत जीओ अज शहीदां विचों महान शहीद सतगुरु जी दे सूरे सिख भाई साहिब भाई तारू सिंह जी दी जिहड़ी शहीदी होई है भाई तारू सिंह जी दे कुदरती जिहड़े प्रसंग चल रहे है शहीदी दे अज जिहड़ी एक सौण वाले दिन ਭਾਈ ਸਾਹਿਬ ਜੀ ਦੀ ਸ਼ਹੀਦੀ ਵੀ ਹੋਈ ਹੈ। ਗੁਰੂ ਜੀ ਨੇ ਉਹ ਸਬੱਬ ਕੁਦਰਤ ਨਾਲ ਹੀ ਬਣਾ ਦਿੱਤਾ ਹੈ। ਸਤਿਗੁਰੂ ਜੀ ਦਾ ਬਚਨ ਹੈ, ਸੋ ਗੁਰ ਕਰਹੋ ਜੇ ਬਹੁਰ ਨਾ ਕਰਨਾ, ਸੋ ਪਦ ਰਹੋ ਜੇ ਬਹੁਰ ਨਾ ਰਵਣਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਵੀ ਮਰਦੇ ਤਾਂ ਲੋਕ ਲੱਖਾਂ ਹੀ ਹੈ, ਹਜ਼ਾਰਾਂ ਹੀ ਹੈ ਦਿਨ ਵਿੱਚ, ਪਰ ਐਸਾ ਹੇ ਭਾਈ ਹੇ ਗੁਰਸਿੱਖਾ ਤੂੰ ਮਰ, ਫਿਰ ਨਾ ਮਰਨਾ ਪਵੇ, ਫਿਰ ਨਾ ਆਉਣਾ ਪਵੇ ਦੁਨੀਆ 'ਤੇ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਭਗਤ ਜੀ ਮਹਾਰਾਜ ਕਹਿੰਦੇ ਹੈ ਵੀ ਦੁਨੀਆ ਦੇ ਵਿੱਚ ਮਰ ਰਹੇ ਆ ਲੋਕ, ਮਰਦੇ 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 ਜਾ ਰਹੇ ਹੈ, ਪਰ ਕਿਸੇ ਨੇ ਮਰਨਾ ਨਹੀਂ ਜਾਣਿਆ ਕਿ ਜੇ ਤੂੰ ਮਰਨਾ ਹੈ ਤਾਂ ਐਸਾ ਮਰ ਤੂੰ ਫਿਰ ਨਾ ਮਰੇ। ਉਹ ਕੌਣ ਐਸਾ ਮਰਦੇ ਹੈ? ਉਹ ਰੱਬ ਦੇ ਪਿਆਰੇ ਗੁਰੂ ਕੇ ਸਿੱਖ, ਗੁਰੂ ਕੇ ਭਗਤ। ਉਹਨਾਂ ਵਿੱਚੋਂ ਹੀ ਭਾਈ ਤਾਰੂ ਸਿੰਘ ਜੀ ਨੇ ਅੱਜ ਦੇ ਦਿਨ ਸਾਧ ਸੰਗਤ ਜੀ ਸਰੀਰ ਛੱਡਿਆ ਸੀ। ਗਈ ਇਤਿਹਾਸ ਸੁਣਾਉਂਦੇ ਕਹਿ ਦਿੰਦੇ ਆ ਜੀ, ਭਾਈ ਤਾਰੂ ਸਿੰਘ ਜੀ ਦਾ ਖੋਪੜ ਲਾਇਆ ਸੀ, ਅੱਜ ਦੇ ਅੱਜ ਸ਼ਹੀਦੀ ਪਾਈ ਹੈ। ਖੋਪੜ ਨਹੀਂ ਅੱਜ ਲਾਇਆ, ਜਿਹੜਾ ਖੋਪੜ ਉਹਦੇ 22 ਦਿਨ ਪਹਿਲਾਂ ਹੀ ਲਾਇਆ ਸੀ, ਸ਼ਹੀਦੀ ਅੱਜ ਦਿੱਤੀ ਹੈ। ਜ਼ਕਰੀਆ ਖਾਨ ਇੱਕ ਦਿਨ ਪਹਿਲਾਂ ਮੋਇਆ ਹੋਇਆ ਹੈ ਭਾਈ ਸਾਹਿਬ ਜੀ ਤੋਂ। ਫਿਰ ਭਾਈ ਸਾਹਿਬ ਜੀ ਅਗਲੇ ਦਿਨ ਆਪਣਾ ਸਰੀਰ ਮੌਜ ਵਿੱਚ ਆ ਕੇ ਛੱਡਿਆ, ਕਿਉਂਕਿ ਧਰਮ ਦੀ ਖਾਤਰ ਸੂਰਮੇ ਦਾ ਫਰਜ਼ ਹੈ, ਧਰਮ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਸੂਰਾ ਮਹਾਰਾਜ ਕਹਿੰਦੇ ਕਿਹਨੂੰ ਪਹਿਚਾਣੀਦਾ ਹੈ? ਜਿਹੜਾ ਲੜਦਾ ਵਾ ਦੀਨ ਕਹੀਏ ਧਰਮ ਵਾਸਤੇ, ਪੈਲੀ ਜ਼ਮੀਨ ਵਾਸਤੇ ਨਹੀਂ। ਜਿਹੜਾ ਧਰਮ ਦੀ ਖਾਤਰ ਆਪਣਾ ਸਿਰ ਵਢਾਉਂਦਾ ਹੈ ਉਹਨੂੰ ਸੂਰਮਾ ਕਿਹਾ ਜਾਂਦਾ ਹੈ, ਅਤੇ ਉਹ ਮਹਾਨ ਹੈ। ਗੁਰੂ ਕੇ ਸਿੱਖ ਜਿਹੜੇ ਗੁਰੂ ਦੇ ਨਿਮਿਤ ਸੀਸ ਦਿੰਦੇ ਹੈ, ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਭ ਗੁਰੂ ਦੇ ਚਰਨਾਂ 'ਚ ਅਰਪਣ ਕੀਤਾ ਹੈ, ਗੁਰੂ ਕੇ ਸਿੱਖਾਂ ਦੀ ਜਿਹੜੀ ਸਾਧ ਸੰਗਤ ਦੀ ਮਹਾਨ ਹੀ ਕਥਾ ਹੈ, ਜਿਨ੍ਹਾਂ ਨੇ ਪੰਥ ਦੀ ਖਾਤਰ ਆਪਣੇ ਸਰੀਰ ਉੱਪਰੋਂ ਕਸ਼ਟ ਝੱਲ ਕੇ ਸਾਨੂੰ ਸਿੱਖਿਆ ਦਿੱਤੀ। ਭਾਈ ਸਾਹਿਬ ਤਾਰੂ ਸਿੰਘ ਜੀ ਸਾਰੀ 25 ਕੁ ਸਾਲ ਦੀ ਉਮਰ ਸੀ, ਕੋਈ ਸ਼ਾਦੀ ਨਹੀਂ ਸੀ ਕੀਤੀ ਭਾਈ ਤਾਰੂ ਸਿੰਘ ਜੀ ਨੇ, ਪਰ ਪੰਥ ਦੀ ਸੇਵਾ ਇੰਨੀ ਕੀਤੀ, ਨਿਤਨੇਮੀ ਇੰਨੇ ਸਿਮਰਨ ਭਗਤੀ ਵਾਲੇ, ਜਿਨ੍ਹਾਂ ਦੇ ਬਾਰੇ ਐਵੇਂ ਲਿਖਿਆ ਵੀ ਦਿਲ ਯਾਰ ਬਣੀ ਹੱਥਕਾਰ ਬਣੀ। ਆਹ ਜਿਹੜਾ ਦਿਲ ਹੈ ਨਾ ਅੰਦਰ, ਇਹ ਰੱਬ ਦੇ ਚਰਨਾਂ ਵਿੱਚ, ਹੱਥ ਜਿਹੜੇ ਗੁਰੂ ਦੇ ਪੰਥ ਦੀ ਸੇਵਾ ਵਿੱਚ, ਗੁਰੂ ਦੀ ਸੇਵਾ ਵਿੱਚ, ਇਹ ਤੋਂ ਅੱਗੇ ਕੋਈ ਗੱਲ ਹੀ ਨਹੀਂ। ਬੜੇ ਧੀਰ ਜਵਾਨ ਸੁਲਝੇ ਹੋਏ ਨਾਮ ਦੇ ਰਸੀਏ ਨਿਮਰਤਾ ਵਾਲੇ ਭਾਈ ਤਾਰੂ ਸਿੰਘ ਜੀ, ਜੋ 1802 ਬਿਕਰਮੀ ਸੰਮਤ ਵਿੱਚ, ਜੋ 1745 ਜਿਹੜੀ ਹੈ ਸੰਨ ਬਣਦੀ ਹੈ, ਉਦੋਂ ਉਹਨਾਂ ਨੇ ਸਰੀਰ ਛੱਡਿਆ, ਉਹੀ ਪ੍ਰਸੰਗ ਆਪਾਂ ਸਰਵਣ ਕਰਦੇ ਆ ਰਹੇ ਹਾਂ। ਇਸ ਕਰਕੇ ਉਹ ਸ਼ਹੀਦੀ ਦੇ ਸੰਬੰਧ ਵਿੱਚ ਕੀ ਕਥਾ ਜਿਹੜੀ ਉਹ ਰੱਖਣੀ ਹੈ, ਕਿਉਂਕਿ ਆਪਾਂ ਸ਼ਹੀਦੀ ਦੇ ਪ੍ਰਸੰਗ ਹੀ ਗੁਰੂ ਦੀ ਮਿਹਰ ਨਾਲ ਚੱਲ ਰਹੇ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਆਪ ਜੀ ਨੇ ਪਿੱਛੇ ਸਰਵਣ ਕੀਤਾ ਕਿ ਜ਼ਕਰੀਆ ਖਾਨ ਪਾਪੀ ਕੋ ਮਾਰਨੇ ਸੇ ਪਾਪ ਮਹਾਂਬਲੀ ਹੈ। ਜਿਹੜਾ ਪਾਪੀ ਸੀ ਜ਼ਕਰੀਆ ਖਾਨ, ਜਿਹਨੇ ਸਿੰਘਾਂ ਨੂੰ ਆਪਣੇ ਰਾਜ ਵਿੱਚ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਜੋ ਤਾਂ ਦੇਣ ਆ ਗਿਆ ਹੈ, ਇਹਨੂੰ ਉਹ ਬੰਨ ਪੈ ਗਿਆ, ਕਿਉਂਕਿ ਭਾਈ ਸ਼ਬੇਕ ਸਿੰਘ ਜੀ ਨੇ ਵੀ ਬਚਨ ਕਹੇ ਸੀ ਜੋ ਚਰਖੜੀ 'ਤੇ ਚਾੜਦਾ ਸੀ ਉਹਨਾਂ ਨੂੰ। ਇਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਨੇ ਵੀ ਕਿਹਾ ਅਤੇ ਬਚਨ ਪੂਰੇ ਹੋਏ ਗੁਰੂ ਕੇ ਸਿੱਖਾਂ ਦੇ। ਇੱਕ ਸਾਧ ਬਚਨ ਅਟਲਾਦਾ, ਸਾਧਾਂ ਦੇ ਬਚਨ ਅਟਲ ਹੁੰਦੇ, ਮੁੱਖ ਤੋਂ ਨਿਕਲਿਆ ਬਚਨ ਉਹਦੇ ਪੂਰਾ ਹੋਣਾ ਹੀ ਹੋਣਾ ਹੈ। ਉਹਨੇ ਕਦੀ ਬੜਾ ਤੰਗ ਹੋ ਰਿਹਾ, ਹਕੀਮਾਂ ਦੇ ਕੋਈ ਚੱਲ ਨਹੀਂ ਰਿਹਾ, ਜਾਦੂ ਮੰਤਰ ਟੂਣੇ ਇਲਮ ਚੱਲ ਨਹੀਂ ਰਹੇ। ਬੜਾ ਇਸਾ ਸਿੰਘ ਜੀ ਪਰੇਸ਼ਾਨ ਹੋ ਰਿਹਾ, ਵਿਲਕਦਾ ਚੀਕਾਂ ਮਾਰਦਾ ਹੈ ਆਪਣੇ ਉੱਥੇ ਬੈਠਾ ਹੋਇਆ ਮਹਿਲ ਵਿੱਚ। ਬੰਨ ਪਿਆ ਹੈ, ਨਾ ਹੱਗਣਾ ਆ ਰਿਹਾ ਹੈ, ਨਾ ਮੂਤਣਾ ਆ ਰਿਹਾ ਹੈ, ਇਹਦੀ ਬੁਰੀ ਹਾਲ ਹੋਈ ਹੈ ਅਤੇ ਕਿਉਂ ਹਾਏ ਹਾਏ ਕਰਦਾ ਹੈ। ਗੁਰੂ ਮਹਾਰਾਜ ਕਹਿੰਦੇ ਆ ਨਾ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਵਧਾਣੀਆਂ ਤਿਉਂ ਮਥੇ ਧਰਮ ਰਾਏ। ਗੁਰੂ ਜੀ ਕਹਿੰਦੇ ਪਾਪੀ ਪਾਪ ਕਮਾਉਂਦੇ ਹੈ, ਫਿਰ ਜਦੋਂ ਘੜਾ ਭਰਦਾ ਪਾਪਾਂ ਦਾ ਫਿਰ ਹਾਏ ਹਾਏ ਕਰਕੇ ਵਿਲਕਦੇ ਚੀਕਾਂ ਮਾਰਦੇ ਹਨ। ਉਹ ਇੱਥੇ ਵੀ ਚੀਕਾਂ ਮਾਰਦੇ, ਉਹ ਦਰਗਾਹ ਦੇ ਵਿੱਚ ਵੀ, ਨਾਨਕ ਜਿਉਂ ਮਥਨ ਵਧਾਣੀਆਂ, ਜਿਵੇਂ ਵਧਾਣੀਆਂ ਦੁੱਧ ਰਿੜਕਦੀਆਂ ਨਾ, ਕਿੱਦਾਂ ਘੁੰਮਦੀਆਂ ਵਿੱਚ ਚਾਟੀ ਦੇ, ਇਸੇ ਤਰ੍ਹਾਂ ਉਹ ਧਰਮ ਰਾਜਾ ਉਹ ਦਰਗਾਹ ਦੇ ਵਿੱਚ ਧੂਈ ਫਿਰਦਾ ਹੈ ਨਾ ਪਾਪੀ ਲੋਕਾਂ ਨੂੰ, ਸਾਡੇ ਵਰਗਿਆਂ ਨੂੰ। ਇਹ ਜ਼ਕਰੀਆ ਖਾਨ ਹੁਣ ਅੱਜ ਦਾ ਸਮਾਂ ਆਇਆ, ਹਾਏ ਹਾਏ ਕਰ ਰਿਹਾ ਹੈ, ਕੋਈ ਜਾਦੂ ਨਾ ਚੱਲਦਾ ਵੇਖ ਕੇ ਖੀਰੀ ਨੇ ਸੋਚਿਆ ਵੀ ਹੋ ਸਕਦਾ ਸਿੰਘਾਂ ਨੂੰ ਛੱਡਿਆ ਮੇਰੀ ਗਤੀ ਹੋ ਜੇ। ਬੰਦੀ ਖਾਨਾ ਸਾਰਾ ਜਿਹੜਾ ਸਾਧ ਸਿੰਘ ਜੀ ਖਾਲੀ ਕਰ ਦਿੱਤਾ, ਨਾਲੇ ਚਰਨਾਂ 'ਤੇ ਹੱਥ ਲਾ ਲਾ ਕੇ ਸਾਰਿਆਂ ਨੂੰ ਬਾਹਰ ਕੱਢੀ ਜਾਵੇ, ਉਹ ਪਰ ਸ਼ਾਂਤੀ ਆਵੇ ਕੋਈ ਨਾ। ਫਿਰ ਇਹਨੇ ਖੀਰੀ ਦੇ ਮਨ 'ਚ ਆਈ ਹੈ ਵੀ ਹੋਰ ਕੋਈ ਮੈਨੂੰ ਛਡਾ ਨਹੀਂ ਸਕਦਾ, ਜੇ ਛਡਾ ਸਕਦਾ ਹੈ ਤਾਂ ਗੁਰੂ ਕਾ ਖਾਲਸਾ ਛਡਾ ਸਕਦਾ ਹੈ। ਅਤੇ ਵੈਸੇ ਵੀ ਮੈਨੂੰ ਆ ਕੁਝ ਦਿਨ ਪਹਿਲਾਂ ਹੀ ਸ਼ਵੇਕ ਸਿੰਘ ਨੇ ਬਚਨ ਕਿਹਾ ਸੀ ਕਿ ਤੈਨੂੰ ਸੂਲ ਹੋ ਕੇ ਤੂੰ ਮਰਨਾ ਹੈ, ਉਹ ਸ਼ਵੇਕ ਸਿੰਘ ਨੂੰ ਜਿਹੜਾ ਮੈਂ ਸੱਦਾ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਜੇਲ੍ਹ ਵਿੱਚੋਂ ਭਾਈ ਸ਼ਵੇਕ ਸਿੰਘ ਨੂੰ ਛੱਡ ਕੇ ਬੁਲਾਇਆ ਕੋਲ, ਹੱਥ ਜੋੜ ਕੇ ਕਹਿ ਰਿਹਾ ਵੀ ਸ਼ਵੇਕ ਸਿੰਘ ਮੇਰੀ ਭੁੱਲ, ਮੇਰੇ ਕੋਲ ਗਲਤੀ ਬੜੀ ਹੋ ਗਈ ਹੈ, ਤੂੰ ਇੰਜ ਕਰ। ਤਾਰੂ ਸਿੰਘ ਜੀ ਨੂੰ ਕਹਿ ਕੇ ਅਤੇ ਮੇਰੀ ਉਹ ਭੁੱਲ ਬਖਸ਼ਾ, ਮੇਰਾ ਕੋਈ ਭਲਾ ਕਰ, ਮੇਰੀ ਜਾਨ ਬੜੀ ਔਖੀ ਹੈ। ਸੁਣ ਕੇ ਭਾਈ ਸ਼ਵੇਕ ਸਿੰਘ ਜੀ ਨੇ ਸਿਰ ਹਿਲਾਇਆ ਵੀ ਦੁਸ਼ਟ ਦਾਈ ਵਿੱਚੋਂ ਤਾਂ ਤੂੰ ਹੀ ਘੱਟ ਨਹੀਂ ਹੈ, ਅਤੇ ਕੀ ਕੁਝ ਤੂੰ ਸਿੱਖਾਂ ਨਾਲ ਕੀਤਾ ਹੈ। ਹੁਣ ਭਾਈ ਤਾਰੂ ਸਿੰਘ ਜੀ ਬੜੇ ਉਹ ਹਠੀਲੇ ਹੈ, ਬੜੇ ਸੂਰਮੇ ਹੈ, ਸਾਧ ਵੀ ਪੂਰੇ ਬਚਨੇ ਕਰ ਦਿੱਤਾ ਜੇ ਕਿਤੇ ਨਾ ਹੋਵੇ ਇਹਦੀ ਸਿਫਾਰਿਸ਼ ਲੈ ਕੇ ਮੈਂ ਜਾਵਾਂ ਅਤੇ ਮੇਰਾ ਹੀ ਜਿਹੜਾ ਉਹਨਾਂ ਨੂੰ ਦਾਗ ਲੱਗਦਾ ਹੋਵੇ। ਇਸ ਤਰ੍ਹਾਂ ਬੜੀਆਂ ਸੋਚਾਂ ਵਿਚਾਰਾਂ ਕਰਦੇ ਹੈ ਭਾਈ ਸ਼ਵੇਕ ਸਿੰਘ। ਅਖੀਰੀਏ ਭਾਈ ਸ਼ਵੇਕ ਸਿੰਘ ਦੇ ਚਰਨਾਂ 'ਤੇ ਢਹਿ ਪਿਆ ਹੈ, ਕਹਿੰਦਾ ਸ਼ਵੇਕ ਸਿੰਘ ਇੰਨਾ ਚਿਰ ਮੇਰੇ ਕੋਲ ਰਿਹਾ ਹੈ, ਆ ਕਿੰਨੇ ਤੂੰ ਪੰਥ ਵਿੱਚ ਰਹਿੰਦਿਆਂ, ਸਾਡੇ ਕੋਲ ਵੀ ਰਹਿੰਦਿਆਂ ਤੂੰ ਕਿੰਨੇ ਕੰਮ ਸਵਾਰੇ ਹੈ, ਪੰਥ ਦੇ ਨਾਲ ਸਾਡੀ ਸੁਲਾਹ ਕਰਾਉਂਦਾ ਰਿਹਾ ਹੈ, ਆ ਇੱਕ ਵਾਰ ਮੇਰੇ 'ਤੇ ਮਿਹਰ ਕਰ, ਤੂੰ ਤਾਰੂ ਸਿੰਘ ਅੱਗੇ ਜਾ ਕੇ ਹੱਥ ਜੋੜ ਕੇ ਮੇਰੇ ਵੱਲੋਂ ਇਹ ਬੇਨਤੀ ਕਰ ਵੀ ਮੇਰੀ ਭੁੱਲ ਜਿਹੜੀ ਹੋਈ ਹੈ, ਗਲਤੀ ਹੋਈ, ਮੈਨੂੰ ਬਖਸ਼ ਦੇ, ਮੇਰੀ ਜਿਹੜੀ ਜਾਨ 'ਤੇ ਨਿਕਲਣੀ ਉਹ ਨਿਕਲਣੀ ਹੈ, ਪਰ ਕੰਮ ਸੇ ਕੰਮ ਸੌਖੀ ਜਾਨ 'ਤੇ ਨਿਕਲੇ, ਮੈਂ ਤਾਂ ਵਿਲਕ ਰਿਹਾ ਹਾਂ। ਭਾਈ ਸ਼ਵੇਕ ਸਿੰਘ ਜੀ ਨੇ ਤੇ ਤਰਲੇ ਵੇਖ ਕੇ ਅਖੀਰੀ ਸੋਚਿਆ ਵੀ ਚੱਲ ਜਿਵੇਂ ਇਹ ਕਹਿੰਦਾ ਉਸੇ ਤਰ੍ਹਾਂ ਕਹਿ ਦੇਣਾ ਜਾ ਕੇ, ਆਪਣੇ ਵੱਲੋਂ ਕੋਈ ਗੱਲ ਨਹੀਂ ਕਰਨੀ ਹੈ, ਵੀ ਆਪਣੇ ਵੱਲੋਂ ਇਹਦੀ ਕੋਈ ਹਾਂਬੀ ਨਹੀਂ ਭਰਨੀ ਹੈ। ਉੱਧਰ ਭਾਈ ਤਾਰੂ ਸਿੰਘ ਜੀ ਧਰਮਸ਼ਾਲਾ ਵਿੱਚ ਹੈ, ਉਹ ਤਰਖਾਣ ਸਿੱਖ ਅਤੇ ਸਹਿਜਧਾਰੀ ਸਿੱਖ ਸੇਵਾ ਕਰ ਰਹੇ ਭਾਈ ਤਾਰੂ ਸਿੰਘ ਜੀ ਦੀ ਲੱਥਿਆ ਹੋਇਆ ਖੋਪੜਾ ਖੂਨ ਦੇ ਨਾਲ ਦੇ ਸਾਰਾ ਸਰੀਰ ਭਰਿਆ ਹੋਇਆ ਸੀ। ਭਾਈ ਸਾਹਿਬ ਜੀ ਨੇ ਸਾਧ ਸੰਗਤ ਜੀ ਉਸ ਵਕਤ ਜਦੋਂ ਧਰਮਸ਼ਾਲਾ 'ਚ ਬਚਾਇਆ ਹੈ ਨਾ, ਅਤੇ ਜਪਜੀ ਸਾਹਿਬ ਦੇ ਪਾਠ ਆਰੰਭ ਕਰ ਦਿੱਤੇ ਹੈ, ਖਾਣਾ ਪੀਣਾ ਬਿਲਕੁਲ ਕੁਝ ਨਹੀਂ ਕਰ ਰਹੇ, ਪਾਠ ਹੀ ਕਰੀ ਜਾ ਰਹੇ ਹੈ, ਸਿਮਰਨ ਕਰੀ ਜਾ ਰਹੇ ਹੈ, ਗੁਰੂ ਕੇ ਸਿੱਖ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਕਰਕੇ ਠੰਡੀ ਕਰ ਕਰਕੇ ਭਾਈ ਸਾਹਿਬ ਦੇ ਸਿਰ 'ਤੇ ਬੰਨ ਰਹੇ ਹੈ। ਉਹ ਠੰਡੀ ਦੇਗ ਲਾਉਂਦੇ ਦੇਗ ਸੀਸ ਉੱਪਰ, ਇਸ ਤਰ੍ਹਾਂ ਸਾਧ ਸੰਗਤ ਜੀ ਦਿਨ ਗੁਜ਼ਰ ਰਹੇ ਹੈ, ਭਾਈ ਸਾਹਿਬ ਜੀ ਬਾਣੀ ਪੜ੍ਹ ਰਹੇ ਹੈ, ਇੱਧਰੋਂ ਇਹਨੂੰ ਦੁਸ਼ਟ ਨੂੰ ਬੰਨ ਪਿਆ ਹੈ, ਇਹ ਵਿਲਕ ਰਿਹਾ ਹੈ, ਉੱਧਰ ਤਾਂ ਖੋਪੜ ਲੱਥਾ ਹੈ ਫਿਰ ਵੀ ਕੋਈ ਹਾਏ ਸੀ ਨਹੀਂ, ਇੱਧਰ ਬੰਨ ਪਿਆ ਹੈ ਅਤੇ ਉਹ ਲਾਹੌਰ ਹੀ ਸਾਰਾ ਚੁੱਕਣਾ ਲਿਆ ਹੋਇਆ ਹੈ। ਜਿਵੇਂ ਬੇਨਤੀਆਂ ਕਰਕੇ ਭਾਈ ਸਵੇਕ ਸਿੰਘ ਜੀ ਨੂੰ ਭਾਈ ਤਾਰੂ ਸਿੰਘ ਜੀ ਪਾਸ ਕਹਿੰਦਾ ਵੀ ਤੂੰ ਜਾ ਮੇਰੇ ਵੱਲੋਂ ਹੱਥ ਜੋੜ, ਜਿਵੇਂ ਅੱਗੋਂ ਭਾਈ ਤਾਰੂ ਸਿੰਘ ਜੀ ਭਾਈ ਸਵੇਕ ਸਿੰਘ ਜੀ ਨੂੰ ਕਹਿੰਦੇ ਹੈ, ਉਹ ਪ੍ਰਸੰਗਾ ਜਾ ਰਿਹਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਅਤੇ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੁਝ ਖਾਤਰ ਹੱਥ ਕਦਮੀ ਲਾਇਓ।
ਜ਼ਕਰੀਆ ਖਾਨ ਕਹਿਣ ਲੱਗਾ, ਸ਼ਬੇਗ ਸਿੰਘ ਮੇਰੀ ਜਾਨ ਬਹੁਤ ਔਖੀ ਨਿਕਲ ਰਹੀ ਹੈ, ਮੈਂ ਬਹੁਤ ਤੰਗ ਹਾਂ, ਤੇਰੇ ਸਾਹਮਣੇ ਵੇਖ ਕੀ ਬਣ ਰਿਹਾ ਹੈ, ਮੇਰਾ ਕਿੰਨਾ ਲੇਟ ਰਿਹਾ ਹਾਂ, ਨਾ ਹਕੀਮਾਂ ਦਾ ਜ਼ੋਰ ਚੱਲ ਰਿਹਾ ਹੈ, ਨਾ ਕਾਜ਼ੀਆਂ ਮੁੱਲਿਆਂ ਦਾ, ਨਾ ਮੇਰੇ ਪੈਗੰਬਰਾਂ ਦਾ ਕੋਈ ਜ਼ੋਰ ਹੈ ਇੱਥੇ। ਤੂੰ ਇੰਝ ਕਰ, ਮੇਰੀ ਖਾਤਰ ਜਾ ਕੇ, ਭਾਵ ਮੇਰੇ ਵੱਲੋਂ ਜਾ ਕੇ ਭਾਈ ਤਾਰੂ ਸਿੰਘ ਜੀ ਚਰਨਾਂ ਦੇ ਸਲਾਮ ਕਰ, ਮੱਥਾ ਟੇਕ, ਵੀ ਇਹ ਜਿਹੜੀ ਮੱਥਾ ਟੇਕਿਆ ਹੈ ਇਹ ਨਵਾਬ ਜ਼ਕਰੀਆ ਖਾਨ ਆਪਣੇ ਵੱਲੋਂ ਟੇਕ ਰਿਹਾ ਹੈ, ਅਤੇ ਭਾਈ ਤਾਰੂ ਸਿੰਘ ਜੀ ਅੱਗੇ ਸ਼ਬੇਗ ਸਿੰਘ ਤੂੰ ਬੇਨਤੀ ਕਰਕੇ ਕਹਿ ਆ ਗੱਲ। ਤਾਰੂ ਸਿੰਘ ਤੂੰ ਜੋ ਕਰਾਰ ਕਹਿੰਦਾ ਨਾ, ਜੋ ਤੂੰ ਮੁੱਖ ਤੋਂ ਗੱਲ ਕਹਿੰਦਾ ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਜਿਹੜੀ ਵੀ ਤੂੰ ਉਹ ਨਿਯਮ ਬੰਨ ਦੇਵੇਂਗਾ ਵੀ ਇੱਦਾਂ ਨਹੀਂ, ਇੱਦਾਂ ਪੰਥ ਨਾਲ ਤੇਰੀ ਹੋਣੀ ਚਾਹੀਦੀ ਹੈ, ਇੱਦਾਂ ਤੂੰ ਸਿੱਖਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਸਿੱਖਾਂ ਨੂੰ ਤੂੰ ਜਿਹੜਾ ਖਜ਼ਾਨੇ ਦਿਆ ਕਰੇਗਾ, ਜਿਹੋ ਜਿਹਾ ਵੀ ਉਹ ਕਰਾਰ ਭਾਈ ਤਾਰੂ ਸਿੰਘ ਬੰਧਾ ਲਵੇਗਾ,
ਫਿਰ ਸਿੰਘਣ ਕੋ ਮੈਂ ਨਹ ਮਾਰੂ,
ਉਹ ਜਿਹਾ ਕਰਾਰ ਇਕਰਾਰਨਾਮਾ ਮੈਂ ਮੰਨ ਲਵਾਂਗਾ। ਨਾਲ ਹੀ ਇਹ ਮੈਂ ਕਹਿੰਦਾ ਹਾਂ, ਮੇਰੀ ਤੋਬਾ, ਮੇਰੇ ਪਿਓ ਦੀ ਤੋਬਾ, ਹੱਥ ਜੋੜ ਕੇ ਕਹਿੰਦਾ ਵੀ ਸਿੰਘਾਂ ਨੂੰ ਮੈਂ ਅੱਜ ਤੋਂ ਬਾਅਦ ਭੁੱਲ ਕੇ ਵੀ ਕਦੀ ਤੰਗ ਨਹੀਂ ਕਰਾਂਗਾ, ਨਹੀਂ ਮਾਰਾਂਗਾ। ਜੇ ਤੂੰ ਮੇਰੇ ਸਵਾਸ ਰੱਖ ਲਵੇਂ ਤੇ ਮੈਂ ਇਹ ਵਾਅਦਾ ਹੀ ਕਰਦਾ ਹਾਂ ਵੀ ਤਾਰੂ ਸਿੰਘ, ਮੈਂ ਕਦੀ ਵੀ ਕਿਸੇ ਸਿੱਖ ਨੂੰ ਔਖਿਆ ਨਹੀਂ ਕਰਾਂਗਾ ਜਿੰਨਾ ਚਿਰ ਜਿਉਂਦਾ ਰਹਾਂਗਾ।
ਜੇ ਤੁਮ ਹਮਕੋ ਬਖਸ਼ੋ ਨਹੀਂ,
ਬਾਕੀ ਤੂੰ ਇਹ ਵੀ ਕਹਿ ਦੇ ਸ਼ਬੇਕ ਸਿੰਘ ਕਿ ਤਾਰੂ ਸਿੰਘ ਨੂੰ ਕਿ ਖਾਲਸਾ ਜੀ, ਜੇ ਤੂੰ ਮੈਨੂੰ ਬਖਸ਼ੇਗਾ ਨਹੀਂ, ਜੇ ਨਹੀਂ ਮੇਰੀ ਭੁੱਲ ਨੂੰ ਬਖਸ਼ੇਗਾ, ਚਲੋ ਜਾਨ ਤੇ ਜਿਹੜੀ ਉਹ ਜਾਣੀ ਜਾਣੀ ਹੈ, ਪਰ ਬੜੀ ਔਖੀ ਜਾਨ ਨਿਕਲਣੀ ਹੈ, ਪਤਾ ਨਹੀਂ ਆ ਕਿੰਨੇ ਦਿਨ ਲੱਗ ਜਾਣ, ਹੱਲੇ ਵੀ ਉਹ ਸਵਾਸ ਨਿਕਲਦਿਆਂ, ਚਲੋ ਮਰਨ ਮਰਾਉਣ ਤੇ ਪੱਕਾ ਦੇਸੀ ਰਿਹਾ ਵੀ ਮੈਂ ਮਰ ਹੀ ਜਾਣਾ ਹੈ, ਪਰ ਮੈਂ ਕਹਿੰਦਾ ਹਾਂ ਵੀ ਆ ਮਰਨ ਤੋਂ ਪਹਿਲਾਂ ਆਹ ਜਿਹੜੀ ਬੰਨ ਦੀ ਬਿਮਾਰੀ ਪਈ ਹੋਈ ਹੈ, ਇੱਕ ਵਾਰ ਉਹਨੂੰ ਕਹਿ ਮੈਨੂੰ ਬਖਸ਼ ਦੇ, ਅਤੇ ਮੇਰਾ ਕੰਮ ਸੇ ਕੰਮ ਆ ਪਿਸ਼ਾਬ ਅਤੇ ਆ ਲਘੂ ਸ਼ੰਕਾ 'ਤੇ ਛੁੱਟ ਜਾਵੇ, ਅਤੇ ਜੇ ਮੈਂ ਇਸ ਤਰ੍ਹਾਂ ਮੇਰਾ ਬੰਨ ਨਾ ਟੁੱਟਾ ਜਾਂ ਔਖਾ ਹੋ ਕੇ ਮਰੂੰਗਾ, ਜੇ ਆ ਪਿਸ਼ਾਬ ਛੁੱਟ ਜਾਵੇ, ਕੰਮ ਸੇ ਕੰਮ ਬਿਨਾਂ ਅਜਾਬ ਦੁੱਖ ਸਹੇ ਤੋਂ ਬਿਨਾਂ ਮੇਰੀ ਜਾਨ ਤੇ ਨਿਕਲ ਜਾਵੇਗੀ, ਜਿਸ ਤਰ੍ਹਾਂ ਨਵਾਬ ਜ਼ਕਰੀਆ ਖਾਨ ਨੇ ਭਾਈ ਸ਼ਬੇਕ ਸਿੰਘ ਨੂੰ ਕਿਹਾ, ਉਸੇ ਤਰ੍ਹਾਂ ਜਾ ਕੇ ਸਾਰੀ ਗੱਲ ਹੀ ਭਾਈ ਤਾਰੂ ਸਿੰਘ ਨੂੰ ਕਹੀ। ਭਾਈ ਸ਼ਬੇਕ ਸਿੰਘ ਜੀ ਨੇ ਉਹ ਧਰਮਸ਼ਾਲਾ ਜਿੱਥੇ ਲੰਡਾ ਬਾਜ਼ਾਰ ਲਾਹੌਰ ਦੇ ਵਿੱਚ, ਜਿੱਥੇ ਭਾਈ ਸਾਹਿਬ ਜੀ ਦਾ ਅੱਜ ਉਹ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਉਸ ਥਾਂ 'ਤੇ ਜਾ ਕੇ ਬੇਨਤੀ ਕੀਤੀ ਅਤੇ ਕਿਹਾ ਵੀ ਭਾਈ ਤਾਰੂ ਸਿੰਘ ਜੀ ਮਹਾਂਪੁਰਖੋ, ਆ ਜ਼ਕਰੀਆ ਖਾਨ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ। ਅੱਗੋਂ ਸੁਣ ਕੇ ਭਾਈ ਤਾਰੂ ਸਿੰਘ ਜੀ ਮਹਾਂਪੁਰਖ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਇਸ ਤਰ੍ਹਾਂ ਕਹਿੰਦੇ ਹਨ। ਉਹਨਾਂ ਨੇ ਕਿਹਾ ਸ਼ਬੇਕ ਸਿੰਘ ਤੁਸੀਂ ਤੇ ਖਾਲਸਾ ਹੋ, ਸਾਡੇ ਭਾਈ ਹੋ, ਭਰਾ ਹੋ, ਆ ਦੁਸ਼ਟ ਦੀ ਫਰਮਾਇਸ਼ ਉਹਦੀ ਹਾਂਬੀ ਲੈ ਕੇ ਆਏ ਹੋ, ਜੇ ਕੋਈ ਸਿੱਖ ਸਿੱਖ ਵਾਸਤੇ ਕੋਈ ਸਿੱਖ ਆਵੇ ਸਾਡੇ ਕੋਲ ਵੀ ਫਲਾਣੇ ਸਿੱਖ ਦਾ ਕਾਰਜ ਕਿਸੇ ਗਰੀਬ ਦਾ ਮਾਤੜ ਦਾ ਵਿਗੜ ਗਿਆ ਹੈ, ਉਹ ਸਿੱਖ ਦੀ ਖਾਤਰ ਕੋਈ ਸਿੱਖ ਕੋਈ ਨਿਮਾਣਾ ਚੱਲ ਕੇ ਆ ਜਾਵੇ ਸਾਡੇ ਕੋਲ, ਤੇ ਅਸੀਂ ਜੋ ਉਹਦੇ ਸਤਿਕਾਰ ਵਾਸਤੇ ਆਪਣਾ ਚੰਮ ਦੇੜ ਦੇੜ ਕੇ ਆ ਟੋਟੇ ਟੋਟੇ ਰੰਬੀਆਂ ਦੇ ਨਾਲ ਪੜਵਾ ਪੜਵਾ ਕੇ ਅਤੇ ਜੁੱਤੀਆਂ ਬਣਾ ਕੇ ਉਹਦੇ ਪੈਰੀ ਪਾ ਦੀ, ਉਹ ਸਿੱਖ ਦੇ ਜਿਹੜਾ ਸਿੱਖ ਆਵੇ ਅਤੇ ਸਿੱਖ ਦੀ ਖਾਤਰ ਆਵੇ, ਜਾਂ ਗਰੀਬ ਨਿਮਾਣੇ ਮਾਤੜ ਭਾਵੇਂ ਮੁਸਲਮਾਨ ਵੀ ਕਿਉਂ ਨਾ ਹੋਵੇ, ਉਹਦੀ ਖਾਤਰ ਆਵੇ ਸਾਡੇ ਕੋਲ, ਉਹਦੀ ਖਾਤਰ ਤੇ ਅਸੀਂ ਜਿਹੜੇ ਆਪਣੇ ਆ ਚੰਮ ਦੇ ਟੋਟੇ ਟੋਟੇ ਕਰਕੇ ਅਤੇ ਜੁੱਤੀਆਂ ਬਣਾ ਕੇ ਅਤੇ ਜੁੱਤੀਆਂ ਗੰਢ ਕੇ ਉਹਦੇ ਚਰਨੀ ਪਾ ਦਈਏ। ਭਾਈ ਗੁਰਦਾਸ ਜੀ ਲਿਖਦੇ ਆ ਨਾ, ਮੇਰੀ ਖੱਲੋ ਮੌ ਜਿਹੜੇ ਗੁਰਸਿੱਖ ਹਨ ਆਉਂਦੇ, ਮੇਰੀ ਜਿਹੜੀ ਖੱਲ ਹੈ ਨਾ ਚਮੜੀ, ਕਹਿੰਦੇ ਗੁਰੂ ਕੇ ਸਿੱਖ ਐਸੇ ਮਾਣ ਹੈ, ਉਹ ਮੌ ਜਿਹੜੇ ਕਹੀਏ ਜੁੱਤੀਆਂ, ਉਹ ਜੁੱਤੀਆਂ ਹੰਡਾਉਣ ਸਾਡੇ ਚੰਬ ਦੀਆਂ, ਤਾਂ ਹੀ ਸਾਡਾ ਸਿਰ ਸਵਾਲਾ ਹੋ ਸਕਦਾ ਹੈ। ਉਹੀ ਹਵਾਲਾ ਹੈ ਇੱਥੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਹੋਵੇ ਸਿੱਖ ਦਾ ਕੰਮ ਸਿੱਖ ਆਵੇ ਗਰੀਬ ਨਿਮਾਣੇ ਵਾਸਤੇ, ਤੇ ਅਸੀਂ ਤੇ ਆਪਣੇ ਚੰਬ ਦੀਆਂ ਜੁੱਤੀਆਂ ਬਣਾ ਕੇ ਚਰਨੀ ਪਾ ਦਈਏ। ਸਿੱਖ ਦੇ ਕਾਰਜ ਵਾਸਤੇ ਵੀ ਸਿੱਖ ਦਾ ਕੰਮ ਸਰ ਜਾਵੇ, ਉਹ ਧਰਤੀ ਦੇ ਚਰਨ ਰੱਖੇ, ਐਸਾ ਸਿੱਖ ਉਹਦੇ ਮਹਾਨ ਹੈ। ਉਹ ਸਿੱਖ ਦੇ ਹੀ ਚਰਨ ਆਪਣੇ ਚਰਨਾਂ ਵੱਡੇ ਹੋਏ ਸਿਰ ਤੋਂ ਖੋਪੜ ਲੱਥੇ ਤੇ ਸਮੇਤ ਦੀ, ਭਾਵੇਂ ਸਾਡੇ ਸਿਰ 'ਤੇ ਕਿੰਨਾ ਦਰਦ ਹੈ, ਤਾਂ ਵੀ ਉਹ ਸਿੱਖ ਦਾ ਚਰਨ ਆਪਣੇ ਸਿਰ 'ਤੇ ਰੱਖਦੇ ਹਾਂ ਖਿੜੇ ਮੱਥੇ। ਜਿਹੜਾ ਕੋਈ ਸਿੱਖ ਸਿੱਖ ਦਾ ਕਾਰਜ ਸਵਾਰਨ ਵਾਸਤੇ ਧਰਤੀ ਦੇ ਪੈਰ ਰੱਖ ਕੇ ਸਾਡੇ ਕੋਲ ਆਵੇ, ਭਾਈ ਸਾਹਿਬ ਜੀ ਦੀ ਵੇਖ ਲਓ ਭਾਵਨਾ, ਅਤੇ ਅਸੀਂ ਵੀ ਇੱਕ ਸਿੱਖ ਹਾਂ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਕਿਸੇ ਘਰ ਨਾਲ ਹੁੰਦਾ, ਉਹ ਕੰਮ ਵਿਗਾੜ 'ਤੇ ਸਭ ਤੋਂ ਅੱਗੇ, ਉਹ ਪਹਿਲਾਂ ਹੀ ਬਾਹਰੋਂ ਬਾਹਰ ਹੀ ਕੰਮ ਵਿਗਾੜਨ 'ਚ ਅਸੀਂ ਬਹੁਤ ਹੀ ਸਿਆਣੇ ਹਾਂ। ਸਿੱਖ ਹੀ ਸਿੱਖ ਦਾ ਜਿਹੜਾ ਕਾਰਜ ਵਿਗਾੜਨ ਲਈ ਉਹ ਪ੍ਰਧਾਨ ਹੋਇਆ ਹੈ। ਗੁਰੂ ਜੀ ਦਾ ਬਚਨ ਹੈ ਰਹਿਤਨਾਮਾ ਚਾਹੁੰਦਾ, ਜਿਹੜਾ ਸਿੱਖ ਬਣ ਕੇ ਸਿੱਖ ਦੇ ਕਾਰਜ ਵਿਗਾੜ ਦਾ ਜੁਗਲੀ ਕਰਕੇ, ਉਹਨੂੰ ਨਰਕ 'ਚ ਜਗ੍ਹਾ ਵੀ ਨਹੀਂ ਮਿਲਣੀ ਹੈ, ਉਹਨੂੰ ਮਾਰ ਹੀ ਵੱਜਣੀ ਸਾਰੇ ਥਾਂ ਹੀ। ਭਾਈ ਸਾਹਿਬ ਜੀ ਦੀ ਭਾਵਨਾ, ਕਹਿੰਦੇ ਵੀ ਸਿੱਖ ਦਾ ਕੰਮ ਹੋਵੇ, ਸਿੱਖ ਚੱਲ ਕੇ ਧਰਤੀ 'ਤੇ ਪੈਰ ਰੱਖ ਕੇ ਆਵੇ, ਉਹਦਾ ਹੀ ਸਿਰ ਉਹਦਾ ਹੀ ਚਰਨ ਆਪਣੇ ਸਿਰ ਦੇ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਦੇਖ ਸਵੇਗ ਸਿਆਂ ਅਨਵਾਬ ਦੇ ਵਾਸਤੇ ਜਿਹੜੀ ਯੋਗ ਸੀ ਹਵਾ ਵਗਣੀ, ਉਹ ਵਗ ਗਈ ਹੈ। ਆ ਵਜਨਾ ਰੂਪੀ ਜਿਹੜਾ ਹਵਾ ਸੀ ਚੱਲਣੀ, ਉਹ ਚੱਲ ਗਈ ਹੈ। ਅਤੇ ਆਪ ਜੀ ਨੂੰ ਪਤਾ ਹੈ ਕਿ ਕਮਾਨ 'ਚੋਂ ਨਿਕਲਿਆ ਤੀਰ ਕਦੀ ਮੁੜ ਨਹੀਂ ਸਕਦਾ ਹੈ, ਪਾਣੀ ਜਿਹੜਾ ਲੰਘ ਗਿਆ ਉਹ ਪਛਾਣ ਹੀ ਆਉਂਦਾ ਹੈ, ਉਹ ਬੰਨ ਮਾਰ ਕੇ ਭਾਵੇਂ ਲੈ ਆਓ ਪਰ ਉਹ ਪਾਣੀ ਦਾ ਸੁਭਾਅ ਵੀ ਲੈਂਦੇ ਨੂੰ ਜਾ ਹੀ ਜਾਣਾ। ਜਿਹੜਾ ਸਮਾਂ ਲੰਘ ਗਿਆ ਕਦੀ ਵਾਪਸ ਨਹੀਂ ਆਉਂਦਾ ਹੈ। ਮੁੱਖ ਰੂਪੀ ਵਚਨ ਮੁੱਖ ਰੂਪੀ ਕਮਾਨ ਤੋਂ ਵਚਨਾ ਰੂਪੀ ਤੀਰ ਜਿਹੜਾ ਹੈ ਉਹ ਛੁੱਟ ਗਿਆ ਹੈ। ਸ਼ਬੇਕ ਸਿਆਂ ਇਸ ਕਰਕੇ ਗੁਰੂ ਦੇ ਸਿੱਖ ਨੂੰ ਇਹ ਚਾਹੀਦਾ ਹੈ, ਭਲੇ ਪੁਰਸ਼ਾਂ ਨੂੰ ਕਦੇ ਦੁਸ਼ਟ ਦੀ ਸਿਫਾਰਸ਼ ਕਰਕੇ ਆਉਣਾ ਨਹੀਂ ਚਾਹੀਦਾ, ਅਤੇ ਕਿਉਂਕਿ ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਦੀ ਹਾਮੀ ਭਰਾਂਗੇ ਤਾਂ ਫਿਰ ਇੱਕ ਦਿਨ ਆਪਣਾ ਵੀ ਬੋਰੀਆ ਬਿਸਤਰਾ ਨਾਲ ਹੀ ਚੁੱਕੇ ਅਤੇ ਸਿੱਧਾ ਠਾਣੇ ਜਾਣਾ ਪੈਣਾ ਹੈ। ਚੋਰ ਦੀ ਹਾਮੀ ਭਰਨਾ ਅਤੇ ਉਹ ਜਿਹੜਾ ਹੈ ਨੁਕਸਾਨ ਹੁੰਦਾ ਹੈ। ਇਹ ਹੁਣ ਚੋਰ ਹੈ, ਨਿੰਦਕ ਹੈ ਗੁਰੂ ਘਰ ਦਾ, ਭਾਈ ਸਾਹਿਬ ਜੀ ਕਹਿ ਰਹੇ ਵੀ ਦੁਸ਼ਟ ਦੀ ਜਿਹੜੀ ਹੈ ਨਾ ਸਿਫਾਰਿਸ਼ ਕਰਕੇ ਨਹੀਂ ਸਵੇਖ ਸਿਆਣਾ ਚਾਹੀਦਾ। ਅਤੇ ਨਾਲ ਕਹਿੰਦੇ ਹੈ ਬਾਕੀ ਤੁਸੀਂ ਗੁਰੂ ਕੇ ਸਿੱਖ ਹੋ, ਪੰਥ ਦੀ ਬੜੀ ਮਹਾਨ ਸੇਵਾ ਕੀਤੀ ਹੈ, ਸਿੱਖਾਂ ਪਰ ਤੇ ਸਾਡਾ ਕੋਈ ਵੱਸ ਨਹੀਂ ਹੈ। ਜੇ ਕੋਈ ਹੋਰ ਆ ਕੇ ਜ਼ਕਰੀਆ ਖਾਨ ਦਾ ਸੰਗ ਕਰਕੇ ਸਾਡੇ ਕੋਲ ਸਿਫਾਰਿਸ਼ ਲੈ ਕੇ ਆਵੇ ਤੇ ਉਹਦਾ ਵੀ ਜਿਹੜਾ ਹੈ ਦੋਜਕ ਨੂੰ ਜਾਣਾ ਬਣਦਾ ਹੀ ਹੈ, ਉਹ ਵੀ ਜ਼ਕਰੀਆ ਖਾਨ ਦੇ ਨਾਲ ਅੱਗੇ ਲੱਗ ਕੇ ਨਰਕ 'ਚ ਪਵੇਗਾ। ਭਾਈ ਸ਼ਬੇਕ ਸਿੰਘ ਨੇ ਸੁਣ ਕੇ ਅਤੇ ਭਾਈ ਤਾਰੂ ਸਿੰਘ ਜੀ ਨੇ ਆਹ ਬਚਨ ਕਿਹਾ ਹੈ, ਅੱਗੋਂ ਕੁਝ ਨਹੀਂ ਬੋਲੇ ਹੈ, ਸੁਣ ਕਰਕੇ ਅਤੇ ਆ ਵਾਪਸ ਆ ਕੇ ਨਵਾਬ ਨੂੰ ਉਸੇ ਤਰ੍ਹਾਂ ਸੁਣਾ ਦਿੱਤਾ ਵੀ ਆ ਨਵਾਬ ਸਾਹਿਬ ਤਾਰੂ ਸਿੰਘ ਗੁਰੂ ਕੇ ਸਿੱਖ ਨਹੀਂ ਮੰਨਦੇ, ਸਾਰੇ ਪਿਆਸਾਂ ਦੇ ਪਾਣੀ ਫਿਰ ਗਿਆ ਹੈ। ਨਵਾਬ ਜ਼ਕਰੀਆ ਖਾਨ ਖਾਨ ਬਹਾਦਰ ਦੇ ਬਹੁਤ ਜ਼ਿਆਦਾ ਦੁਖੀ ਹੋ ਰਿਹਾ ਤੇ ਵਿਲਗ ਰਿਹਾ ਹੈ। ਹਕੀਮ ਲੋਕ ਵੈਦ ਲੋਕ ਆਉਂਦੇ ਹੈ ਤੇ ਉਹ ਵੱਖੋ ਵੱਖਰੀਆਂ ਦਵਾਈਆਂ। ਨਵਾਬ ਸਾਹਿਬ ਜੀ ਆਸ਼ਾ ਕਰੋ ਆ ਖਾਲੋ ਪਿਸ਼ਾਬ ਛੁੱਟ ਜਾਵੇਗਾ। ਬੜੀਆਂ ਦਵਾਈਆਂ ਦੇ ਰਹੇ ਪਰ ਉਹ ਗੱਲ ਬਣੇ ਕਿੱਥੇ? ਨਵਾਬ ਨੂੰ ਤੇ ਸਗੋਂ ਹੀ ਉਹ ਵਿਆਪ ਰਿਹਾ ਹੈ ਰੋਗ। ਸੁੱਖ ਨਾ ਪਾਇਣ ਮੁਗਧ ਨਰ ਸੰਤ ਨਾਲ ਖੰਦੇ। ਜਿਹੜੇ ਸੰਤਾਂ ਨਾਲ ਖਹਿਬਾਜੀ ਕਰਦੇ ਹੈ, ਈਰਖਾ ਕਰਦੇ ਹੈ, ਵੈਰ ਵਿਰੋਧ ਨਿਰਵੈਰ ਕਰੇ ਨਿਰਵੈਰ ਵੈਰ ਕਰੇ ਨਿਰਵੈਰ ਨਾਲ ਧਰਮ ਨਾਏ ਨਿਆਏ ਬਚੰਦੇ। ਇਹੋ ਜਿਹੇ ਵੈਰ ਕਰਨ ਵਾਲਿਆਂ ਨੂੰ ਦੁੱਖ ਹੁੰਦਾ ਹੈ, ਇਹ ਬੜਾ ਵਿਲਕ ਰਿਹਾ ਹੈ। ਨਵਾਬ ਜਿਹੜਾ ਉਹ ਚੁੱਪ ਹੀ ਨਹੀਂ ਕਰ ਸਕਦਾ, ਚੁੱਪ ਕਰੇ
ਕਿੱਥੋਂ?
ਦੁੱਖ ਕਰਕੇ ਕੂਕਾਂ ਮਾਰਦਾ ਹੈ, ਜਿਵੇਂ ਉਹ ਡੰਗਰ ਦੇ ਸਾਧ ਸੰਗਤ ਜੀ ਉਹ ਅੱਧਾ ਹਿੱਸਾ ਵੱਢਦੇ ਵਿਲਕਦਾ ਨਾ, ਜਿਵੇਂ ਕੋਈ ਅੱਧਾ ਜੀਅ ਵੱਢਿਆ ਜਾਵੇ ਬੜਾ ਤੰਗ ਹੁੰਦਾ ਹੈ। ਉਹ ਅੱਧੇ ਵੱਢੇ ਹੋਏ ਡੰਗਰ ਵਾਂਗ ਜੇ ਉਹ ਸ਼ੇਰ ਖਾਂਦੇ ਉਹ ਮੱਝਾਂ ਨੂੰ ਉਹ ਪਿੱਛੋਂ ਖਾਈ ਜਾਂਦੇ ਹੈ। ਉਹ ਚਾਰਾ ਡੰਗਰ ਹੈ ਜੰਗਲ ਦੇ ਵਿੱਚ ਉੱਚੀ ਉੱਚੀ ਵਿਲਕਦਾ ਹੈ। ਇਸੇ ਤਰ੍ਹਾਂ ਇਹ ਦੁੱਖ ਕਰਕੇ ਇਹਦੇ ਕੂਕਾਂ ਮਾਰਿਆ ਮਹਿਲ ਦੇ ਵਿੱਚ, ਹਾਏ ਮਰ ਗਿਆ ਹਾਏ ਮਰ ਗਿਆ ਕਰ ਰਿਹਾ ਹੈ। ਫਿਰ ਇਹਨੇ ਅਖੀਰੀ ਫੇਰ ਹੱਥ ਜੋੜ ਕੇ ਦੁਖੀ ਹੋ ਰਿਹਾ ਹੈ ਤੇ ਸ਼ਵੇਕ ਸਿੰਘ ਨੂੰ ਗੱਲ ਕੀ, ਸ਼ਵੇਕ
ਸਿਆਂ
ਕਹਿਣ ਲੱਗਾ, ਸ਼ਵੇਕ ਸਿਆਂ ਮੈਂ ਖਾਲਸੇ ਦੀ ਸ਼ਰਣੀ ਆਇਆ ਹਾਂ, ਕਿਉਂਕਿ ਖਾਲਸੇ ਜਿੱਡਾ ਕੋਈ ਸੰਤ ਹੈ ਨਹੀਂ। ਕਹਿੰਦਾ ਵੀ ਤਾਰੂ ਸਿੰਘ ਨੇ ਇਹ ਜਿਹੜਾ ਸਰਾਪ ਹੈ ਨਾ ਇਹ ਵਚਨ ਮੁੱਖ ਤੋਂ ਕਰ ਦਿੱਤਾ, ਉਹ ਹੋ ਗਿਆ ਹੈ ਪੱਕਾ ਹੀ। ਜਿਹੜਾ ਭਾਈ ਤਾਰੂ ਸਿੰਘ ਜੀ ਨੇ ਮੁੱਖ ਰੂਪੀ ਕਮਾਨ ਤੋਂ ਬਚਨਾ ਰੂਪੀ ਤੀਰ ਕੱਢ ਦਿੱਤਾ ਹੈ, ਉਹ ਜਿਹੜਾ ਕੋਈ ਮੋੜ ਨਹੀਂ ਸਕਦਾ, ਨਾ ਕੋਈ ਸੂਰਬਾ, ਨਾ ਪੀਰ, ਨਾ ਪੈਗੰਬਰ, ਨਾ ਬਲੀ, ਨਾ ਔਲੀਆ। ਜੇ ਭਾਈ ਤਾਰੂ ਸਿੰਘ ਦੇ ਬਚਨ ਨੂੰ ਕੋਈ ਮੋੜ ਸਕਦਾ ਹੈ, ਉਹ ਕੋਈ ਦੂਜਾ ਨਹੀਂ ਹੈ, ਉਹਦੇ ਆਪ ਜੀ ਦੇ ਗੁਰੂ ਦਾ ਸਾਜਿਆ ਹੋਇਆ ਪੰਥ ਖਾਲਸਾ ਅਕਾਲ ਪੁਰਖ ਕੀ ਫੌਜ, ਉਹੀ ਮੋੜ ਸਕਦੇ ਹਨ। ਹੋਰ ਕਿਹੜੀ ਕੋਈ ਨੀ ਜ਼ਰੂਰਤ ਨਹੀਂ ਹੈ ਵੀ ਗੁਰੂ ਦੇ ਸਿੱਖ ਦਾ ਨਿਕਲਿਆ ਹੋਇਆ ਬਚਨ ਉਹ ਮੋੜ
ਦੇਵੇ।
ਕਿਉਂਕਿ ਸਾਧ ਸੰਗਤ ਜੀ ਚੰਗਾ ਸੂਝਵਾਨ ਵੀ ਸੀ, ਕਿਉਂਕਿ ਸੂਝਵਾਨ ਬੰਦੇ ਦੇ ਕੰਮ ਹੁੰਦਾ ਹੈ ਜ਼ੁਲਮ ਕਰਨੇ, ਸੂਝਵਾਨ ਬੰਦੇ ਦੇ ਕੰਮ ਹੁੰਦੇ ਰਾਜਭਾਗ ਕਰਨੇ। ਇਹ ਕਹਿੰਦਾ ਸ਼ਵੇਕ ਸਿਆਂ ਵੇਖ, ਜਿਸ ਜਲ ਕਰਕੇ ਉਹ ਚੀਜ਼ ਪੈਦਾ ਹੁੰਦੀ ਹੈ ਉਸੇ ਨਾਲ ਹੀ ਮਾਰੀ ਜਾਂਦੀ ਹੈ। ਆ ਫਸਲ ਨੂੰ ਪਾਓ ਪਾਣੀ ਹਿਸਾਬ ਦਾ ਤਾਂ ਠੀਕ ਹੈ, ਬਹੁਤਾ ਹੁਣ ਮੀਂਹ ਆਉਣਗੇ ਡੁੱਬਦੀ ਜਾਊਗੀ ਤਾਂ ਖਰਾਬ ਹੀ ਹੋਣੀ, ਮਰੀ ਜਾਣੀ ਹੈ। ਇਸ ਤਰ੍ਹਾਂ ਵੀ ਜਿਸ ਜਾਲ ਨਾਲ ਚੀਜ਼ ਫਸਲ ਪੈਦਾ ਹੁੰਦੀ ਉਸੇ ਨਾਲ ਮਾਰੀ ਜਾਂਦੀ ਹੈ। ਹੁਣ ਪੰਜ ਤੱਤਾਂ ਤੋਂ ਹੀ ਸਾਡੀ ਦੇਹ ਬਣੀ ਹੋਈ ਹੈ, ਵੀ ਜਲ ਤੋਂ ਹੀ ਦੇਹ ਬਣੀ ਹੈ ਅਤੇ ਜਾਲ ਹੀ ਜਿਹੜਾ ਡੋਬ ਕੇ ਮਾਰ ਦਿੰਦਾ ਹੈ। ਜੋ ਜਲ ਉਹ ਸਾਧ ਸੰਗਤ ਜੀ ਮਾਰ ਦਿੰਦਾ ਹੈ ਉਹੀ ਉਤਾਰ ਦਿੰਦਾ ਹੈ। ਉਹ ਜਲ ਚਾਹੇ ਸੁੱਕੀ ਫਸਲ ਨੂੰ ਫੇਰ ਤਾਰ ਸਕਦਾ ਹੈ। ਫਿਰ ਇਸੇ ਤਰ੍ਹਾਂ ਹੀ ਜੋ ਜਲ ਮਾਰੇ ਕਿ ਜਿਹੜਾ ਜਲ ਬੰਦੇ ਨੂੰ ਮਾਰ ਦਿੰਦਾ, ਹੁਣ ਡੂੰਘੇ ਥਾਂ 'ਤੇ ਬੰਦਾ ਚਲਿਆ ਜਾਵੇਗਾ ਤਾਂ ਜਲ ਹੀ ਡੋਬ ਦਿੰਦਾ ਮਾਰ ਦਿੰਦਾ ਹੈ, ਉਹੀ ਉਹ ਜਲ ਜਿਹੜਾ ਫਿਰ ਜਿਹੜਾ ਸਾਧ ਸੰਗਤ ਜੀ ਜਦੋਂ ਬੰਦਾ ਮਰ ਜਾਂਦਾ ਫੁੱਲ ਕੇ ਤਾਂ ਕੱਢ ਦਿੰਦਾ, ਉਹਨੂੰ ਉਤਾਰ ਦਿੰਦਾ ਹੈ। ਜੋ ਜਲ ਮਾਰਦਾ ਹੈ ਉਹੀ ਉਹ ਉਤਾਰ ਦਿੰਦਾ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹੈ, ਡੂਬਾ ਤਰੈ 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 ਡੂਬਾ ਡੂਬਾ ਤਰੈ, ਜਿਹੜਾ ਹੈ ਨਾ ਤਰਨ ਵਾਲਾ ਉਹ ਡੁੱਬ ਜਾਂਦਾ ਹੈ ਅਤੇ ਡੁੱਬਣ ਵਾਲਾ ਉਹ ਤਰ ਜਾਂਦਾ ਹੈ। ਵੀ ਜਿਹੜਾ ਤਰਿਆ ਹੈ ਉਹਨੂੰ ਮਾਣ ਵੀ ਮੈਂ ਤਰ ਜਾਣਾ ਤਾਂ ਉਹ ਡੁੱਬ ਜਾਂਦਾ ਹੈ, ਜਦੋਂ ਡੁੱਬ ਕੇ ਉਹ ਮਰ ਜਾਂਦਾ ਹੈ ਫਿਰ ਉਹ ਤਰ ਜਾਂਦਾ ਤਾਂ ਉਹਨੂੰ ਉਠਾਉਂਦਾ ਹੈ। ਇਸ ਤਰ੍ਹਾਂ ਉਹ ਭਾਈ ਸਾਹਿਬ ਜੀ ਨੂੰ ਪ੍ਰਮਾਣ ਦੇ ਕੇ ਜਕਰੀਆ ਖਾਨ ਕਹਿੰਦਾ ਵੀ ਜਿਸ ਪਾਣੀ ਨਾਲ ਫਸਲ ਹੁੰਦੀ ਉਸੇ ਨਾਲ ਮਰ ਜਾਂਦੀ ਹੈ, ਜਿਹੜਾ ਪਾਣੀ ਮਾਰ ਦਿੰਦਾ ਹੈ ਉਹੀ ਉਹ ਜਿਹੜਾ ਤਾਂ ਫੈਲਾ ਕੇ ਬਾਹਰ ਕੱਢ ਦਿੰਦਾ ਤਾਰ ਦਿੰਦਾ ਹੈ। ਜਿਹੜਾ ਵੀ ਇਸੇ ਤਰ੍ਹਾਂ ਗੁਰੂ ਕਾ ਖਾਲਸਾ ਜਾਲ ਵਾਂਗ ਹੈ, ਮਾਰਨ ਵਾਲਾ ਤਾਰਨ ਵਾਲਾ ਉਹੀ ਓ ਹੈ। ਜੋ ਖਾਲਸਾ ਭਾਈ ਤਾਰੂ ਸਿੰਘ ਜੀ ਖਾਲਸੇ ਵਿੱਚ ਜੋ ਮਾਰਨ ਵਾਲੇ ਹੈ, ਇਸੇ ਤਰ੍ਹਾਂ ਗੁਰੂ ਕਾ ਤੱਤ ਖਾਲਸਾ ਜੋ ਹੈ, ਜੇ ਉਹ ਬਚਨ ਕਰ ਦੇਵੇ ਤੇ ਅਸੀਂ ਤਰ ਸਕਦੇ ਬਚ ਸਕਦੇ ਹਾਂ। ਇੰਜ ਕਰ ਸ਼ਵੇਕ ਸਿੰਘ ਜਿੱਥੇ ਵੀ ਤੱਤ ਖਾਲਸਾ ਇਸ ਵਕਤ ਵਿਰਾਜਮਾਨ ਹੈ ਉੱਥੇ ਜਾ ਕਰਕੇ ਤੂੰ ਬੜੀ ਛੇਤੀ ਆ, ਮੈਂ ਤੂੰ ਕਹਿੰਦਾ ਹਾਂ ਤੇਰੇ ਨਾਲ ਹੁਣ ਕੋਈ ਵੈਰ ਨਹੀਂ ਮੇਰਾ, ਅਤੇ ਤੂੰ ਮੇਰਾ ਚੰਗਾ ਪਹਿਲਾਂ ਨਵਾਬ ਵੀ ਰਿਹਾ ਹੈ, ਚੰਗਾ ਤੂੰ ਕੋਤਵਾਲੀ ਕਰਦਾ ਰਿਹਾ, ਕੋਤਵਾਲ ਦੇ ਬਾਅਦ ਵਿੱਚ ਬਣਾਇਆ ਸੀ, ਪਹਿਲਾਂ ਭਾਈ ਸਾਹਿਬ ਨੂੰ ਵਕੀਲ ਸਨ, ਚੰਗੀ ਵਕਾਲਤ ਕਰਦੇ। ਜਿਸ ਵਕਤ ਸਾਧ ਸੰਗਤ ਜੀ ਖਾਲਸੇ ਨੂੰ ਨਵਾਬੀ ਦੀ ਪੁਸ਼ਾਕ ਭੇਜੀ ਸੀ 1,25,00,000 ਦੀ ਜਗੀਰ ਦੇ ਕੇ ਵੀ ਅਸਮੁੰਦ ਖਾਂ ਹੋਣਾ ਨੇ ਸੁਲਾਹ ਕਰਨ ਵਾਸਤੇ, ਜਕਰੀਆ ਖਾਨ ਵੀ ਉਸ ਵਕਤ ਵਿੱਚ ਹੀ ਸੀ ਅਤੇ ਉਹ ਭੇਜੀ ਸੀ, ਅਤੇ ਉਸ ਵਕਤ ਭਾਈ ਸ਼ਵੇਕ ਸਿੰਘ ਜੀ ਨੂੰ ਹੀ ਭੇਜਿਆ ਸੀ ਨਵਾਬੀ ਲੈ ਕੇ। ਆਪਸ ਜੀ ਨੇ ਪ੍ਰਸੰਗ ਪਿੱਛੇ ਸਰਵਣ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਬ ਇੱਥੇ ਪਹੁੰਚੇ ਸਨ, ਜਿਸ ਵਕਤ ਭਾਈ ਨਵਾਬ ਕਪੂਰ ਸਿੰਘ ਜੀ ਨੂੰ ਫਿਰ ਨਵਾਬੀ ਦਿੱਤੀ ਸੀ। ਉਹੀ ਇੱਥੇ ਗੱਲ ਕਹਿ ਰਹੇ ਹੈ ਜਿੱਥੇ ਤੱਤ ਖਾਲਸਾ ਹੈ ਉਹ ਪੜਾ ਕੀਤਾ ਸਿੰਘਾਂ ਨੇ ਉੱਥੇ ਤੂੰ ਬੜੀ ਛੇਤੀ ਜਾ ਤੇ ਇੰਜ ਕਰ ਸਾਡੀ ਖਾਤਰ ਸਾਡੀ ਥਾਂ ਜਿਹੜਾ ਤੂੰ ਖਾਲਸੇ ਦੇ ਚਰਨਾਂ ਪਰ ਮੱਥਾ ਟੇਕਣਾ ਉਹ ਤੇਰਾ ਮੱਥਾ ਨਹੀਂ ਹੈ, ਉਹ ਇਹੀ ਕਹਿਣਾ ਵੀ ਜਿਹੜਾ ਜਕਰੀਆ ਖਾਨ ਖਾਨ ਬਹਾਦਰ ਆਪਣੇ ਵੱਲੋਂ ਤੁਹਾਡੇ ਚਰਨਾਂ ਦੇ ਮੱਥਾ ਟੇਕਦਾ ਹੈ ਖਾਲਸਾ ਜੀ, ਸਾਡੀ ਥਾਂ ਜਾ ਕੇ ਹੱਥ ਜੋੜ ਕੇ ਬੇਨਤੀ ਕਰੋ ਖਾਲਸੇ ਨੂੰ ਮਨਾਓ। ਇਹ ਗੱਲ ਕਹੋ ਜਾ ਕੇ ਵੀ ਖਾਲਸਾ ਜੀ ਮੇਰੇ ਕੋਲੋਂ ਬਹੁਤ ਵੱਡੀ ਜਿਹੜੀ ਉਹ ਗਲਤੀ ਭੁੱਲ ਹੋ ਗਈ ਹੈ, ਮੈਂ ਖਾਲਸਾ ਜੀ ਤੁਹਾਡਾ ਦੇਵਨਗੀਰ ਦੇਣ ਹਾਰ ਹਾਂ, ਮੈਂ ਤੁਹਾਡਾ ਕਰਜਾਈ ਹਾਂ, ਪਰ ਮੇਰੇ 'ਤੇ ਮਿਹਰ ਕਰੋ। ਇਸਨੇ ਭਾਈ ਸ਼ਵੇਕ ਸਿੰਘ ਜੀ ਨੂੰ ਸਾਧ ਸੰਗਤ ਜੀ ਵੰਗਾਰ ਪਾ ਕੇ ਖਾਲਸੇ ਪਾਸ ਭੇਜਿਆ, ਜੋ ਜਕਰੀਆ ਖਾਨ ਕਹਿੰਦਾ ਸੀ ਆ 5,000 ਬਦਲੇ ਭਾਈ ਮਣੀ ਸਿੰਘ ਜੀ ਨੂੰ ਸ਼ਹੀਦ ਕਰਨ ਕੀਤਾ ਸੀ ਅਤੇ ਮਾਮਲੇ ਭਰਵਾਉਂਦਾ ਸੀ, ਅੱਜ ਉਹ ਜਕਰੀਆ ਖਾਨ ਨੇ 5,000 ਦੀ ਕੜਾਹ ਪ੍ਰਸ਼ਾਦੀ ਦੇਗ ਕਰਕੇ ਅਤੇ ਭਾਈ ਸ਼ਵੇਕ ਸਿੰਘ ਜੀ ਨੂੰ ਖਾਲਸੇ ਵੱਲੋਂ ਤੋਰਿਆ ਹੈ ਵੀ ਖਾਲਸੇ ਕੋਲ ਜਾ ਅਤੇ ਸ਼ਵੇਕ ਸਿੰਘ ਮੇਰੇ ਵੱਲੋਂ ਇਹ ਬੇਨਤੀ ਕਰ ਵੀ ਮੈਂ ਨਾ ਦੁਸ਼ਟ ਹਾਂ ਪਾਪੀ ਹਾਂ ਅਤੇ ਮੇਰੇ 'ਤੇ ਮਿਹਰ ਕਰੋ ਕਿਉਂਕਿ ਤੁਸੀਂ ਖਾਲਸਾ ਹੋ ਸੰਤ ਹੋ ਅਤੇ ਸੰਤਾਂ ਵਰਗਾ ਕੋਈ ਸਮਦਰਸ਼ੀ ਜਿਹੜਾ ਹੈ ਨਹੀਂ ਹੈ ਜਿਹੜਾ ਸਾਰਨ ਇੱਕ ਬਰਾਬਰ ਵੇਖੇ, ਤੁਸੀਂ ਮੈਨੂੰ ਬਖਸ਼ ਸਕਦੇ ਹੋ। ਇਸ ਤਰ੍ਹਾਂ ਇਹ ਆਪਣੇ ਵੱਲੋਂ ਨੇ ਲਿਖਾ ਕੇ ਫਿਰ ਭੇਜਿਆ ਸੀ, ਜੋ ਇਹਨੇ ਲਿਖਾ ਕੇ ਭੇਜਿਆ ਉਹਦਾ ਹੀ ਇੱਥੇ ਕਥਨ ਆ ਰਿਹਾ ਹੈ।
ਸੰਤ ਦੁਖੀ ਕਾ ਥਾਉ ਕੋ ਨਾਹੀ
ਕਿ ਜਾ ਕੇ ਉਹ ਖਾਲਸੇ ਨੂੰ ਕਿਹਾ ਮੇਰੇ ਵੱਲੋਂ ਵੀ ਆਪ ਜੀ ਦੇ ਗੁਰੂ ਜੀ ਨੇ ਇਹ ਬਚਨ ਲਿਖੇ ਹਨ ਤੇ ਆਪ ਜੀ ਦੇ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਲਿਖੇ ਹੈ ਕਿ ਸੰਤ ਕਾ ਜਿਹੜਾ ਦੋਖੀ ਹੈ, ਸੰਤ ਦਾ ਜਿਹੜਾ ਵੈਰੀ ਹੈ ਉਹਨੂੰ ਕੋਈ ਥਾਂ ਨਹੀਂ ਹੈ, ਤੇ ਜਿਹੜਾ ਸੰਤਾਂ ਦਾ ਨਿੰਦਕ ਹੈ, ਇੱਕ ਹੁੰਦਾ ਨਿੰਦਾ, ਨਿੰਦਕ ਦਾ ਅਰਥ ਕੱਕੇ ਤੋਂ ਲੈਣਾ ਵੀ ਕਰਨ ਵਾਲਾ ਨਿੰਦਕ, ਵੀ ਸੰਤ ਕਾ ਜਿਹੜਾ ਨਿੰਦਕ ਹੈ ਉਹ ਮਹਾਂ ਹਤਿਆਰਾ ਹੈ, ਹੱਤਿਆ ਕਰਨ ਵਾਲਾ ਵੱਡਾ ਹੀ ਉਹ ਪਾਪੀ ਹੈ, ਸਮਝ ਲਓ ਵੀ ਬੜਾ ਕਤਲੇਆਮ ਕਰਨ ਵਾਲਾ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ, ਮੰਨ ਲਓ ਵੀ ਉਹ ਰੋਜ਼ ਦਾ ਲੱਖਾਂ ਹੀ ਬੰਦਿਆਂ ਨੂੰ ਮਾਰ ਰਿਹਾ ਜਿਹੜਾ ਸੰਤਾਂ ਦੀ ਨਿੰਦਿਆ ਕਰ ਰਿਹਾ ਬੰਦਾ। ਇਹ 13ਵੀਂ ਅਸ਼ਟਪਦੀ ਸੁਖਮਨੀ ਸਾਹਿਬ ਵਿੱਚ ਬਚਨ ਆਉਂਦੇ ਸਤਿਗੁਰੂ ਜੀ ਦੇ, ਜਿਹਦੇ ਵਿੱਚ ਗੁਰੂ ਜੀ ਇੱਥੇ ਕਵੀ ਜੀ ਨੇ ਅਤੇ ਜ਼ਕਰੀਆ ਖਾਨ ਆਪਣੇ ਵੱਲੋਂ ਕਹਿ ਰਿਹਾ ਵੀ ਮੈਂ ਇਸ ਤਰ੍ਹਾਂ ਸੁਣਿਆ ਵੀ ਅੱਜ ਦੇ ਗੁਰੂ ਜੀ ਦੇ ਬਚਨ ਹੈ, ਸੰਤਾਂ ਦੀ ਨਿੰਦਿਆ ਬਾਰੇ ਜਿਹੜੇ ਕਰਦੇ ਉਹ ਦੁੱਖ ਪਾਉਂਦੇ ਹੈ, ਤੋ ਪੌੜੀਆਂ ਦੇ ਜਿਹੜੇ ਹਵਾਲੇ ਲਏ ਇੱਥੇ, ਸੰਤ ਕਾ ਨਿੰਦਕ ਮਹਾਂ ਅਦਤਾਈ ਸੰਤ ਕਾ ਨਿੰਦਕ ਖਿੰਡਿਕ ਨਾ ਪਾਈ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਦੇ ਹੀਨ ਸੰਤ ਕਾ ਨਿੰਦਕ ਦੁਖੀਆ ਅਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ। ਇਸ ਤਰ੍ਹਾਂ ਉਹ ਜਿਹੜੇ ਬਚਨ ਹੈ ਉਹਨਾਂ ਦਾ ਹਵਾਲਾ ਇੱਥੇ ਲਿਆ, ਕਹਿ ਰਿਹਾ ਵੀ ਆਪ ਜੀ ਗੁਰੂ ਦਾ ਬਚਨ ਹੈ ਵੀ ਸੰਤਾਂ ਦੀ ਜਿਹੜਾ ਨਿੰਦਿਆ ਕਰਨ ਵਾਲਾ ਪੁਰਸ਼ ਹੈ, ਵੈਰੀ ਹੈ, ਬੜਾ ਹਥਿਆਰਾ, ਵੱਡਾ ਹੀ ਪਾਪੀ ਹੈ।
ਸੰਤ ਕਾ ਨਿੰਦਕ ਪਰਮੇਸ਼ਰ ਮਾਰਾ,
ਤੇ ਸੰਤ ਦਾ ਜਿਹੜਾ ਨਿੰਦਕ ਹੈ, ਮੰਨ ਲਓ ਵੀ ਉਹ ਸਿਆਣਾ ਨਹੀਂ ਕੋਈ ਵੀ ਨਿੰਦਿਆ ਕਰ ਰਿਹਾ, ਤੂੰ ਚਤਰ ਸਿਆਣਾ, ਪੜ੍ਹਿਆ ਲਿਖਿਆ ਜਾਂ ਉਹ ਬੜਾ ਜਹੇਦਾਰਾਂ ਬਹਿਣ ਖਲੋਣੇ ਤਾਂ ਉਹ ਸਿਆਣਾ ਹੈ, ਤਗੜਾ ਹੈ, ਨਹੀਂ ਆਉਂਦੇ ਉਹ ਨਿੰਦਿਆ ਕਿਉਂ ਕਰ ਰਿਹਾ ਹੈ? ਗੁਰੂ ਜੀ ਬਚਨ ਕਰਦੇ ਉਹਨੂੰ ਪਰਮੇਸ਼ਰ ਨੇ ਮਾਰ ਮਾਰੀ ਹੋਈ ਹੈ ਵੀ ਤੂੰ ਸੰਤਿਆਂ ਦੀ ਨਿੰਦਾ ਕਰ ਅਤੇ ਤੈਨੂੰ ਦਰਗਾਹ ਦੇ ਵਿੱਚ ਤੇਰੇ ਸਿਰ 'ਚ ਜੁੱਤੀਆਂ ਪੈਣਗੀਆਂ। ਇਸ ਤਰ੍ਹਾਂ ਸੰਤਾਂ ਦਾ ਨਿੰਦਕ ਉਹ ਕੋਈ ਸਿਆਣਾ ਨਹੀਂ, ਉਹ ਪਰਮੇਸ਼ਰ ਵੱਲੋਂ ਮਾਰਿਆ ਹੋਇਆ ਤਾਂ ਨਿੰਦਿਆ ਕਰ ਰਿਹਾ। ਇਸੇ ਤਰ੍ਹਾਂ ਸੰਤਾਂ ਦਾ ਮਾਰਿਆ, ਪਰਮੇਸ਼ਰ ਦਾ ਮਾਰਿਆ ਨਿੰਦਕ ਕਰੀ ਸੁੱਖ ਲੈ ਨਹੀਂ ਸਕਦਾ।
ਸੰਤ ਭਾਵੇ ਤਾਂ ਲਈ ਉਬਾਰੇ,
ਜੇ ਸੰਤਾਂ ਨੂੰ ਭਾ ਜਾਵੇ, ਉਹ ਭਾ ਜਾਵੇ, ਉਹ ਪੁਰਸ਼ ਮਰਜ਼ੀ ਹੋਵੇ ਸੰਤਾਂ ਦੀ, ਉਹ ਉਬਾਰ ਕਈਏ ਬਚਾ ਸਕਦੇ ਹਨ। ਇਹ ਦਲੀਲਾਂ ਦੇ ਕੇ ਜ਼ਕਰੀਆ ਖਾਨ ਕਹਿ ਰਿਹਾ ਵੀ ਸ਼ਬੇਕ ਸਿਆਂ, ਜੋ ਤੁਹਾਡੇ ਗੁਰੂ ਜੀ ਨੇ ਜੋ ਧਰਮ ਦਾ ਗ੍ਰੰਥ ਰਚਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਦੇ ਵਿੱਚ ਇਸ ਤਰ੍ਹਾਂ ਬਚਨ ਲਿਖੇ ਹਨ। ਮੈਂ ਤੇ ਇੱਕ ਹੋਰ ਵੀ ਗੱਲ ਸੁਣੀ ਹੈ,
ਗੁਰੂ ਖਾਲਸੇ ਗਏ ਬਤਾਏ,
ਜੋ ਆਪ ਜੀ ਦੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਐਸੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦੇ ਮਹਾਨ ਗੁਰੂ ਹੈ, ਪੀਰ ਹੈ, ਮੈਂ ਸੁਣਿਆ ਵੀ ਉਹ ਇਹ ਵੀ ਗੱਲ ਦੱਸ ਕੇ ਗਏ ਹਨ ਖਾਲਸੇ ਨੂੰ,
ਪੰਜ ਸਿੱਖ ਹੱਥ ਜੋੜੇ,
ਵੀ ਜਿੱਥੇ ਪੰਜ ਸਿੱਖ ਇਕੱਠੇ ਹੋ ਕੇ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਹੱਥ ਜੋੜ ਕੇ ਅਰਦਾਸ ਕਰਨਗੇ, ਉੱਥੇ ਤੇ ਤੁਹਾਡੇ ਗੁਰੂ ਦਾ ਬਚਨ ਹੈ ਵੀ ਮੈਂ ਪਹੁੰਚ ਕੇ ਆ ਹੀ ਜਾਵਾਂਗਾ, ਪੰਜਾਂ ਸਿੱਖਾਂ 'ਚ ਮੇਰਾ ਵਾਸਾ, ਇਨ ਪੰਚਨਵੇਂ ਮੇਰੋ ਵਾਸਾ, ਪੰਜ ਸਿੱਖਾਂ ਦੇ ਅਰਦਾਸ ਕਰਾਵੇ, ਜੋ ਭਰ ਮੰਗੇ ਸੋ ਭਰ ਪਾਵੇ, ਪੰਜਾਂ ਸਿੱਖਾਂ ਦੀ ਇੰਨੀ ਮਹਾਨਤਾ ਹੈ, ਇਸ ਕਰਕੇ ਪੰਜ ਸਿੱਖ ਵੀ ਗੁਰੂ ਜੀ ਦੀ ਆਗਿਆ ਵਿੱਚ ਪੂਰੇ ਹੋਣੇ ਚਾਹੀਦੀ ਹੈ, ਅਤੇ ਗੁਰੂ ਦੇ ਬਚਨ ਜੋ ਗੁਰੂ ਘਰ ਦੀ ਸਿੱਖਿਆ ਉਹ ਵੀ ਪੂਰੀ ਦਿੰਦੇ ਹੋਣ, ਇਹ ਨਹੀਂ ਵੀ ਪੰਜ ਪਿਆਰੇ ਬਣ ਜਾਣ ਜੋ ਸੰਗਤ ਦੀ ਗੱਲ ਕਰੀ ਜਾਣ ਵੀ ਆਹ ਪੰਜ ਪਿਆਰੇ ਨੇ ਅਰਦਾਸ ਕਰ ਦਿੱਤੀ ਜੀ ਗੁਰੂ ਗੁਰਦੁਆਰੇ ਸਾਹਿਬ ਕੁਰਸੀਆਂ ਲਵਾ ਦਿਓ, ਕਈਆਂ ਕੋਲ ਬੈਠਿਆ ਨਹੀਂ ਜਾਂਦਾ ਹੈ, ਉਹ ਵੀ ਪੰਜ ਪਿਆਰੇ ਨਹੀਂ ਹੈ ਜਿਹੜੇ ਆਪਣੀਆਂ ਮਨ ਮਰਜ਼ੀਆਂ ਨਾਲ ਅਰਦਾਸਾਂ ਕਰੀ ਜਾਣ, ਆਪਣੀਆਂ ਮਨ ਮਰਜ਼ੀਆਂ ਨਾਲ ਕਹੀ ਜਾਣ ਜੀ, ਇੱਕੋ ਓਂਕਾਰ ਤੋਂ ਲੈ ਕੇ ਜੀ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਜਿਹੜੇ ਹਜੇ ਅੱਧੇ ਮੰਤਰ ਦੇਈ ਜਾਂਦੇ ਆ ਉਹ ਕੋਈ ਪੰਜ ਪਿਆਰੇ ਨਹੀਂ, ਉਹ ਖਰੀਦੇ ਹੋਏ ਲੋਕ ਹੈ। ਜਦੋਂ ਗੁਰੂ ਘਰ ਦੀ ਸਿੱਖਿਆ ਪੂਰੀ ਹੈ ਵੀ ਇੱਕੋ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਹੈ, ਉਹ ਗੁਰਪ੍ਰਸਾਦ ਦੇਈ ਜਾਣਾ ਮੂਲ ਮੰਤਰ, ਆਖਣਾ ਜੀ ਪੰਜ ਪਿਆਰਿਆਂ ਨੇ ਦਿੱਤਾ, ਉਹ ਪੰਜ ਪਿਆਰੇ ਪੂਰੇ ਨਹੀਂ, ਫਿਰ ਪੰਜ ਪਿਆਰੇ ਅਰਦਾਸ ਕਰੀ ਜਾਣ ਵੀ ਆ ਮਹਾਰਾਜ ਜੀ ਆ ਸੰਗਤ ਦਾ ਹੀ ਫੈਸਲਾ ਆ ਗਿਆ, ਕੀ ਕਰੀਏ, ਸਾਡੀ ਵੀ ਅਰਦਾਸ ਆ, ਕੁਰਸੀਆਂ ਲਾਉਣੀਆਂ ਦਰਬਾਰ ਦੇ ਅੰਦਰ, ਉਹ ਕਈ ਸਥਾਨਾਂ ਦੇ ਆ, ਦੇਸ਼ਾਂ ਵਿਦੇਸ਼ਾਂ ਚਲੇ ਜਾਓ, ਇੰਗਲੈਂਡ, ਅਮੈਰੀਕਾ, ਕਈ ਥਾਵਾਂ 'ਤੇ ਕੁਰਸੀਆਂ ਲਾਈਆਂ ਹੋਈਆਂ, ਉਹ ਪਖੰਡ ਜਿਹਾ ਫੜਿਆ ਹੋਇਆ ਜੀ, ਬੈਠਾ ਨਹੀਂ ਜਾਂਦਾ, ਨਹੀਂ ਬੈਠਾ ਜਾਂਦਾ, ਤਾਂ ਇਹਨੂੰ ਚੰਗਾ ਘਰ ਜਾ ਕੇ ਬੰਦਾ ਬਹਿ ਜਾਵੇ, ਗੁਰੂ ਤੋਂ ਕਾਹਲੀ ਉੱਚੇ ਹੋ ਕੇ ਬਹਿਣਾ, ਫਿਰ ਕੋ ਨਰਕ 'ਚ ਪੈਣਾ ਹੈ। ਤੋ ਕਈ ਆ ਪਿੱਛੇ ਜੇ ਥੋੜ੍ਹੇ ਦਿਨ ਹੀ ਲੰਘੇ ਆ, ਕਈਆਂ ਨੇ ਤਾਂ ਸਾਧ ਸੰਗਤ ਜੋ ਕਨੇਡਾ ਦੇ ਵਿੱਚ ਉਹ ਵਿਆਹ ਕੀਤਾ, ਅਤੇ ਉਹ ਸਾਹਮਣੇ ਲਾੜਾ ਅਤੇ ਲਾੜੀ, ਲੜਕਾ ਅਤੇ ਲੜਕੀ ਹੈ ਵੀ ਸਿੱਖ ਪਰਿਵਾਰ, ਸਿੱਖ ਪਰਿਵਾਰ ਕਹਿੰਦਾ ਦਾੜੀ ਦੀ ਮੁੰਨੀ ਹੋਈ ਸੀ, ਉਂਝ ਸਿੰਘਾਂ ਵਿੱਚੋਂ ਲਾ ਲਓ ਵੀ ਸਿੱਖਾਂ ਵਿੱਚੋਂ ਹੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਮਣੇ ਉਹ ਕੁਰਸੀਆਂ ਡਾਈਆਂ ਹੋਈਆਂ, ਅਤੇ ਉਹ ਫੇਰੇ ਕਰ ਰਹੇ, ਫੇਰੇ ਕਰਕੇ ਫਿਰ ਉੱਤੇ ਬਹਿ ਜਾਂਦੇ, ਕਮੇਟੀ ਨੇ ਵੀ ਆਗਿਆ ਦਿੱਤੀ ਹੈ, ਹੁਣ ਬਾਅਦ ਵਿੱਚ ਨਾ ਮਾਫ਼ੀ ਮੰਗੀ ਹੈ, ਵੀ ਬੰਦਾ ਜਿਹੜਾ ਉਹ ਗੁਰਦੁਆਰੇ ਸਾਹਿਬ ਲੋਕ ਬੈਠੇ ਹੋਏ ਵੀ ਉਹ ਗ੍ਰੰਥੀ ਸਿੱਖ ਗੁਰੂ ਕੇ ਜਿਹੜੇ ਸੇਵਾਦਾਰ ਬਣੇ ਆ ਉਹ ਵੀ ਨਹੀਂ ਸੋਚਦੇ ਵੀ ਗੁਰੂ ਦੇ ਸਾਹਮਣੇ ਆ ਬਰਾਬਰੀ ਹੋ ਰਹੀ ਹੈ। ਸਤਿਗੁਰੂ ਮਹਾਰਾਜ ਪੀੜਾ ਸਾਹਿਬ ਦੇ ਸੁਭਾਏ ਮਾਣ ਹੈ, ਸਾਹਮਣੇ ਕੁਰਸੀ ਲਾ ਕੇ ਬੈਠਾ ਹੋਵੇ, ਆਖੇ ਜੀ ਮੈਂ ਬਜ਼ੁਰਗ ਹਾਂ ਜੀ, ਮੇਰੀ ਲੱਤਾਂ ਪੀੜ ਕਰਦੀਆਂ, ਬੈਠਾ ਨਹੀਂ ਜਾਂਦਾ, ਅਤੇ ਉਹਦੀ ਲੋੜ ਵੀ ਕੀ ਇੱਥੇ ਗੁਰਦੁਆਰਾ ਸਾਹਿਬ ਆਉਣ ਦੀ, ਘਰੇ ਬੈਠ ਲਿਓ। ਗੁਰੂ ਦੇ ਨਾਂ ਸਰੀਕਾ ਜੋ ਕਰਨਾ ਅਤੇ ਮਾਰ ਪੈਣੀ ਹੈ ਅਤੇ ਉਹਦਾ ਕੀ ਫਾਇਦਾ ਹੈ ਜੀ ਗੁਰਦੁਆਰਾ ਸਾਹਿਬ ਆਏ ਦਾ, ਨਹੀਂ ਬੈਠਾ ਜਾਂਦਾ ਉਹ ਗੱਲ ਚੱਲੇਗੀ, ਨਾ ਆਉਣਾ ਚੱਲੇਗਾ, ਪਰ ਗੁਰੂ ਦੇ ਸਾਹਮਣੇ ਕੁਰਸੀ ਡਾ ਕੇ ਬਹਿਣਾ ਨਹੀਂ ਯੋਗ। ਅਤੇ ਨਾ ਹੀ ਆ ਕਈਆਂ ਦੇ ਗੋਡੇ ਪੀੜ ਕਰਦੇ ਆ ਅਤੇ ਉਹ ਲੱਤਾਂ ਸਿੱਧੀਆਂ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਧੀ ਲੱਤ ਸਿੱਧੀ ਉਹਦੇ ਗੁਰੂ ਮਹਾਰਾਜ ਵਾਲੀ, ਗੁਰੂ ਜੀ ਨੂੰ ਆਪਣਾ ਪੈਰ ਵਿਖਾਈ ਜਾਣਗੇ ਵੀ ਤੇਰੀ ਲੱਤ ਪੀੜ ਕਰਦੀ, ਤੂੰ ਉੱਠ ਕੇ ਚਲਿਆ ਜਾ, ਜਾਂ ਤੂੰ ਲੱਤ ਕੇ ਹੋਰ ਪਾਸੇ ਘੁਮਾ ਲਾ, ਗੁਰੂ ਵੱਲ ਕਾਹਲੀ ਕਿਉਂ ਕਰਦਾ ਹੈ। ਇਹਨਾਂ ਗੱਲਾਂ ਦੀ ਸਾਧ ਸੰਗਤ ਜੀ ਵਿਚਾਰ ਗੁਰੂ ਦੀ ਮਿਹਰ ਨਾਲ ਹੀ ਹੁੰਦੀ ਹੈ, ਜਿਹਨਾਂ ਨੂੰ ਗੁਰੂ 'ਤੇ ਭਰੋਸਾ ਹੈ, ਕੋਈ ਗੁਰੂ ਦਾ ਡਰ ਭੈ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰਨ ਗੁਰੂ ਹੈ, ਸਾਨੂੰ ਵੇਖ ਰਹੇ ਹੈ, ਇਹੋ ਜਿਹੀਆਂ ਗੱਲਾਂ ਕਰਾਂਗੇ ਤਾਂ ਮਾਰ ਵੱਜੇਗੀ। ਸਾਨੂੰ ਮਾਰ ਵੀ ਇਹਨਾਂ ਗੱਲਾਂ ਦੀ ਵੱਜਦੀ ਹੈ ਪਰ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਤਾਂ ਹੋ ਕੀ ਰਿਹਾ। ਅਸੀਂ ਕਹਿੰਦੇ ਜੀ ਗੁਰਦੁਆਰਾ ਸਾਹਿਬ ਦੇ ਜਾਣੇ ਤੰਗ ਬੜੇ ਹਾਂ, ਪਰੇਸ਼ਾਨ ਦੇ ਬੜੇ ਹਾਂ, ਉਹ ਕੀਤੇ ਹੋਏ ਕਰਮਾਂ ਦਾ ਨਹੀਂ ਪਤਾ ਵੀ ਕਰ ਵੀ ਅਸੀਂ ਕੀ ਰਹੇ ਹਾਂ, ਤਾਂ ਹੀ ਤਾਂ ਦੁੱਖ ਮਿਲ ਰਿਹਾ ਹੈ। ਕਰਮ ਨੂੰ ਹੀ ਫਲ ਹੈ ਸਾਧ ਸੰਗਤ ਜੀ, ਚੰਗੇ ਮੰਦੇ ਦਾ ਹੀ। ਅਤੇ ਪੰਜ ਸਿੱਖ ਇੱਥੇ ਦੀ ਵਿਚਾਰ ਆਏ ਵੀ ਪੰਜ ਸਿੱਖ ਜਿੱਥੇ ਅਰਦਾਸ ਕਰਦੇ ਗੁਰੂ ਜੀ ਦਾ ਵਾਸਾ ਹੈ, ਪਰ ਪੰਜ ਸਿੰਘ ਕਿਹੜੇ ਹੋਣ? ਨਿਤਨੇਮੀ ਹੋਣ, ਵਜਰ ਕਰੈਤਾਂ ਤੋਂ ਰਹਿਤ ਹੋਣ, ਬਾਣੀ ਬਾਣੀ ਦੇ ਧਾਰਨੀ ਹੋਣ, ਗੁਰੂ ਦੀ ਸਿੱਖਿਆ ਦੇ ਪੂਰੇ ਹੋਣ, ਆਪਣੀ ਮਨ ਮਰਜ਼ੀ ਬਿਲਕੁਲ ਨਾ ਕਰਦੇ ਹੋਣ ਵੀ ਅਸੀਂ ਪੰਜ ਪਿਆਰੇ ਅਤੇ ਰੱਬ ਬਣ ਗਏ ਹਾਂ ਅਤੇ ਗੁਰੂ ਜੀ ਨੇ ਜੋ ਮਰਜ਼ੀ ਅਰਦਾਸ ਕਰਕੇ ਅਤੇ ਹੁਣ ਪਿੰਡ ਵਿੱਚ ਕਰਾ ਲਓ, ਜੋ ਮਰਜ਼ੀ ਆ ਪੰਜ ਸਿੰਘ ਅਰਦਾਸ ਕਰ ਦੇਣ, ਕੁਰਸੀਆਂ ਲੱਗ ਜਾਣ ਦਰਬਾਰ ਵਿੱਚ, ਮੂਲ ਮੰਤਰ ਅੱਧੇ ਦੇਈ ਜਾਈਏ, ਤਾਂ ਕਿ ਪੰਜ ਪਿਆਰੇ ਆ। ਉਹ ਕੋਈ ਪੰਜ ਪਿਆਰੇ ਨਹੀਂ, ਪੰਜ ਪਿਆਰੇ ਉਹੀ ਹੈ ਜਿਹੜੇ ਗੁਰੂ ਦੀ ਸਿੱਖਿਆ ਵਿੱਚ ਪੂਰੇ ਪੂਰੇ ਦੇ ਪੂਰੀ ਰਹਿਤ ਮਰਿਆਦਾ ਬਿਲਕੁਲ ਹੈ, ਨਰੋਲੀ ਦੱਸਣ ਸਿੱਧੀ, ਉਹ ਪੰਜ ਪਿਆਰੇ ਆ। ਇਹੋ ਜਿਹੇ ਪੰਜ ਪਿਆਰੇ ਜ਼ਕਰੀਆ ਖਾਨ ਕਹਿ ਰਿਹਾ ਵੀ ਜੇ ਹੱਥ ਜੋੜ ਕੇ ਪੰਜ ਪਿਆਰੇ ਬੇਨਤੀ ਕਰਨ ਗੁਰੂ ਜੀ ਅੱਗੇ, ਅਤੇ ਮੈਂ ਜੇ ਸੁਣਿਆ ਵੀ ਗੁਰੂ ਤੁਹਾਡੇ ਦਾ ਪੰਜਾਂ ਪਿਆਰਿਆਂ ਵਿੱਚ ਵਾਸਾ ਹੈ, ਤੋ ਅਰਦਾਸ ਪੂਰੀ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਫਿਰ ਇਸ ਤਰ੍ਹਾਂ ਵੀ ਜੋ ਬਚਨ ਲਿਖੇ ਹਨ, ਇਸ ਤਰ੍ਹਾਂ ਵੀ ਲਿਖਿਆ ਵੀ ਗੁਰੂ ਕੀ ਜਿਹੜੀ ਸੰਗਤ ਹੈ, ਗੁਰੂ ਸੰਗਤ ਹੈ, ਸੰਗਤ ਗੁਰੂ ਹੈ, 20 ਵਿਸਵੇ ਸੰਗਤ ਹੈ, 21 ਵਿਸਵਾ ਗੁਰੂ ਹੈ, ਇਸ ਤਰ੍ਹਾਂ ਮੰਨਿਆ ਜਾਂਦਾ। ਸਾਧ ਸੰਗਤ ਜੀ ਸੰਗਤ ਨੂੰ ਦਰਜਾ ਵੱਡਾ ਦਿੱਤਾ ਹੈ, 20 ਵਿਸਵੇ, 1 ਵਿਸਵਾ ਗੁਰੂ ਜੀ ਨੂੰ, ਕਈ ਇਸ ਤਰ੍ਹਾਂ ਕਹਿੰਦੇ ਆ ਜੀ 20 ਵਿਸਵੇ 21 ਵਿਸਵੇ ਸੰਗਤ ਹੈ, 20 ਵਿਸਵੇ ਗੁਰੂ ਜੀ, ਇਹ ਪ੍ਰਮਾਣ ਦਿੱਤੇ ਹੈ। ਪਰ ਇੱਕ ਇੱਥੇ ਵੀ ਵਿਚਾਰ ਹੈ ਵੀ ਠੀਕ ਹੈ ਵੀ ਸੰਗਤ ਵੱਡੀ ਹੈ, ਸਾਧ ਸੰਗਤ ਜੀ ਜਿਵੇਂ ਬੰਦਾ ਕੋਈ ਹੋਵੇ ਪ੍ਰਧਾਨ, ਕੋਈ ਜਹੇਦਾਰ, ਕੋਈ ਸੇਵਾਦਾਰ, ਉਹ ਕੋਈ ਬੰਦਾ ਆਵੇ ਅਤੇ ਉਹ ਕੋਈ ਚੀਜ਼ ਮੰਗੇ, ਕੋਈ ਗੱਲ ਕਹਿ ਦੇ ਅਤੇ ਉਹ ਕਹਿ ਦੇ ਵੀ ਉਹ ਫਲਾਣੇ ਕੋਲ ਲੈ ਲੈਣੀ, ਉਹ ਕਹੇ ਨਹੀਂ ਜੀ ਤੁਹਾਡੇ ਕੋਲ ਲੈਣੀ, ਉਹ ਕਹਿ ਦੇਵੇ ਨਹੀਂ ਜੀ ਕੋਈ ਗੱਲ ਨਹੀਂ ਉਹਦੇ ਕੋਲ ਮੰਗ ਲੈਣੀ, ਮੇਰੇ ਤਾਂ ਉਹਦੇ 'ਚ ਕੋਈ ਫਰਕ ਹੈ, ਉਹ ਜਿਹੜਾ ਕਹਿ ਦੇਣਾ ਉਹ ਵਡਿਆਈ ਦੇ ਦੇਣ ਵਾਲੀ ਗੱਲ ਹੈ। ਪਰ ਜਿਹੜਾ ਕੋਈ ਜੋ ਹੈ ਉਹਨੇ ਉਹੀ ਰਹਿਣਾ ਹੈ, ਜਿਹੜਾ ਵੱਡੇ ਨੇ ਵੱਡਾ ਰਹਿਣਾ, ਛੋਟੇ ਨੇ ਛੋਟਾ ਰਹਿਣਾ ਹੈ। ਗੁਰੂ ਪਰਮੇਸ਼ਰ ਨੇ ਭਾਵੇਂ ਕਿ ਸਾਨੂੰ ਵਡਿਆਈ ਦਿੱਤੀ ਹੈ, ਪਰ ਗੁਰੂ ਜੀ ਨੇ ਸਾਧ ਸੰਗਤ ਜੀ ਵੱਡੇ ਹੀ ਰਹਿਣਾ ਹੈ, ਬੱਚੇ ਨੇ ਬੱਚਾ ਰਹਿਣਾ ਹੈ, ਸਿਆਣੇ ਨੇ ਸਿਆਣਾ ਰਹਿਣਾ ਹੈ, ਪੁੱਤ ਨੇ ਪੁੱਤ ਰਹਿਣਾ ਹੈ, ਪਿਓ ਨੇ ਪਿਓ ਰਹਿਣਾ ਹੈ। ਪੁੱਤ ਕਦੀ ਪਿਓ ਨਹੀਂ ਬਣ ਸਕਦਾ, ਪਿਤਾ ਦਾ ਜਨਮ ਕੇ ਜਾਣਾ ਹੈ ਪੂਤ, ਪਿਤਾ ਦਾ ਜਨਮ ਪੁੱਤ ਕੀ ਦੱਸ ਸਕਦਾ ਵੀ ਮੇਰਾ ਪਿਓ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ, ਕੀ ਸਮਾਂ ਸੀ। ਪਿਓ ਜ਼ਰੂਰ ਦੱਸ ਸਕਦਾ ਹੈ ਵੀ ਪੁੱਤ ਮੇਰਾ ਇਉਂ ਹੋਇਆ ਸੀ, ਉਦੋਂ ਹੋਇਆ ਸੀ, ਆਹ ਸਮਾਂ ਸੀ, ਇਸ ਤਰ੍ਹਾਂ ਦਾ ਮੌਸਮ ਸੀ। ਇਸੇ ਤਰ੍ਹਾਂ ਗੁਰੂ ਭਾਵੇਂ 1 ਵਿਸਵਾ ਵੀ ਹੋਣ, 20 ਵਿਸਵੇ ਸੰਗਤ ਨੂੰ ਵੀ ਦਰਜਾ ਹੈ, ਫਿਰ ਵੀ ਗੁਰੂ ਮਹਾਰਾਜ ਵੱਡੇ ਹੀ ਹੈ। ਉਹ ਕਿਵੇਂ? ਇੱਕ ਛੋਟਾ ਜਿਹਾ ਹੀ ਪ੍ਰਮਾਣ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਬਾਰ ਵਿੱਚ ਸੁਭਾਏ ਮਾਣ ਹੈ, ਅਤੇ ਸਤਿਗੁਰੂ ਜੀ ਦਾ ਮੰਨ ਲਓ ਜਿੱਥੇ ਵੀ ਸਥਾਨ ਹੈ ਅਤੇ ਗੁਰੂ ਜੀ ਸਭਾਏਮਾਨ ਹੈ, ਉੱਥੇ ਜਿੱਥੇ ਗੁਰੂ ਜੀ ਬਿਰਾਜਮਾਨ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਭਾਵੇਂ ਇਕੱਲੀ ਹੈ, ਉੱਥੇ ਕੋਈ ਸੰਗਤ ਨਹੀਂ ਬੈਠੀ, ਗੁਰੂ ਮਹਾਰਾਜ ਦੀ ਸੋਭਾ ਫਿਰ ਵੀ ਉਨੀ ਹੀ ਹੈ, ਕੋਈ ਫਰਕ ਨਹੀਂ ਪੈਂਦਾ। ਕੋਈ ਆਵੇ ਨਾ ਆਵੇ, ਸਤਿਗੁਰੂ ਜੀ ਦੀ ਮਹਾਨ ਹੀ ਹੈ, ਮਹਾਰਾਜ ਵੱਡੇ ਦੇ ਵੱਡੇ ਰਹਿਣੇ ਹੈ। ਇੱਕ ਸਮਾਗਮ ਹੋ ਰਿਹਾ, ਉੱਥੇ ਗੁਰੂ ਮਹਾਰਾਜ ਬਿਰਾਜਮਾਨ ਹੈ ਅਤੇ ਉਹ ਸੰਗਤ ਕਹੀ ਜਾਂਦੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨਾ ਹੋਣ, 4 ਲੱਖ ਦੁਨੀਆ ਬੈਠੀ ਹੋਵੇ ਤਾਂ ਉਹਨੂੰ ਕਹਿੰਦੇ ਹੈ ਮੇਲਾ ਹੈ, ਮੰਡਲੀ ਹੈ। ਇਹ ਲੈਕਚਰ ਹੋ ਰਿਹਾ ਇੱਥੇ, ਇਹ ਰੈਲੀ ਹੈ, ਉਹਨੂੰ ਰੈਲੀ ਕਿਹਾ ਜਾਂਦਾ ਹੈ। ਜਿੱਥੇ ਸਤਿਗੁਰੂ ਜੀ ਆ ਕੇ ਬਿਰਾਜਮਾਨ ਹੋ ਗਏ ਉਹਨੂੰ ਸੰਗਤ ਕਿਹਾ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਪੰਡਾਲ ਲੱਗਾ ਹੈ 20 ਕਿਲਿਆਂ ਵਿੱਚ, ਗੁਰੂ ਜੀ ਮਹਾਰਾਜ ਬਿਰਾਜਮਾਨ ਹੈ ਅਤੇ ਗੁਰੂ ਜੀ ਦੀ ਸੋਭਾ ਉਨੀ ਹੀ ਹੈ। ਸੰਗਤ ਪਰ ਜੇ ਦੁਨੀਆ 4 ਲੱਖ ਬੈਠੀ, ਗੁਰੂ ਮਹਾਰਾਜ ਉੱਥੇ ਹੈ ਨਹੀਂ, ਤਾਂ ਉਹਨੂੰ ਰੈਲੀ ਕਿਹਾ ਜਾਂਦਾ, ਉਹਨੂੰ ਮੇਲਾ ਕਿਹਾ ਜਾਂਦਾ, ਉਹਨੂੰ ਸੰਗਤ ਨਹੀਂ ਕਿਹਾ ਜਾਂਦਾ, ਸਤਿਗੁਰੂ ਜੀ ਆ ਕੇ ਦੇ ਸੰਗਤ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਮਹਾਨ ਹੈ, ਗੁਰੂ ਜੀ ਵੱਡੇ ਹੈ, ਗੁਰੂ ਜੀ ਤੋਂ ਵੱਡਾ ਕੋਈ ਹੈ ਨਹੀਂ। ਅਤੇ ਸਤਿਗੁਰੂ ਜੀ ਦੀ ਮਿਹਰ ਹੈ ਵੀ ਸਿੱਖਾਂ ਨੂੰ, ਭਗਤਾਂ ਨੂੰ ਵਡਿਆਈ ਦੇਣੀ, ਪਰਮੇਸ਼ੁਰ ਜਿੱਡਾ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ ਮਹਾਰਾਜ, ਤੇਰੀ ਉਪਮਾ ਕੌਣ ਦੇ ਸਕਦਾ ਹੈ, ਤੁਸੀਂ ਤਾਂ ਵੱਡੇ ਹੀ ਹੋ, ਵੱਡਾ ਸਾਹਿਬ ਉੱਚਾ ਥਾਓ, ਵੱਡਾ ਹੀ ਹੋ ਮਾਲਕ ਹੈ, ਤਾਂ ਥਾਂ ਵੀ ਉੱਚਾ, ਉੱਚੇ ਉੱਪਰ ਉੱਚਾ ਨਾਮ, ਉੱਚਿਆਂ ਤੋਂ ਉੱਚਾ ਦਾ ਨਾਮ ਹੈ, ਜਿਸ ਨਾਮ ਨੂੰ ਜਪਿਆ ਉਹਦੇ ਕੋਲ ਪਹੁੰਚ ਜਾਈਦਾ ਹੈ। ਇਸ ਤਰ੍ਹਾਂ ਜ਼ਕਰੀਆ ਖਾਨ ਕਹਿ ਰਿਹਾ ਵੀ ਮੈਂ ਸੁਣਿਆ ਵੀ ਸਿੱਖ ਜਿਹੜਾ ਸਿੱਖ ਹੈ, ਅਤੇ ਮੈਂ ਸੁਣਿਆ ਵੀ ਸੰਗਤ ਗੁਰੂ ਹੈ, ਗੁਰੂ ਸੰਗਤ ਹੈ, ਉਹ ਮੈਂ ਪਰਤਾ ਕੇ ਵੇਖਣਾ ਚਾਹੁੰਦਾ ਵੀ ਵਾਕਈ ਸੰਗਤ ਦਾ ਜਿਹੜਾ ਬਚਨ ਉਹ ਗੁਰੂ ਘਰ ਪ੍ਰਵਾਨ ਹੁੰਦਾ ਕਿ
ਨਹੀਂ।
ਇਸ ਤਰ੍ਹਾਂ ਨਵਾਬ ਨੇ ਦਲੀਲਾਂ ਦੇ ਕੇ ਆ ਕੇ ਕਿਹਾ, ਇੱਥੇ ਵੀ ਵੇਖ ਲਓ ਸੰਗਤ ਹੈ, ਕਿੰਨੀ ਸੰਗਤ ਇਕੱਠੀ ਹੋਈ ਹੈ। ਅਰਦਾਸ ਤਾਂ ਅਸੀਂ ਗੁਰੂ ਦੇ ਚਰਨਾਂ ਵਿੱਚ ਹੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਜੀ ਆ ਮਿਹਰ ਕਰੋ, ਆ ਸੰਗਤ ਖੜੀ, ਆਪ ਜੀ ਹੁਕਮ ਕਰੋ, ਗੁਰੂ ਮਹਾਰਾਜ ਵੱਡੇ ਹਨ। ਇੱਕ ਮੈਂ ਹੋਰ ਵੀ ਸਿੱਖਾਂ ਨੂੰ ਪੜ੍ਹਦਿਆਂ ਹੋਇਆਂ ਬਾਣੀ ਸੁਣੀ ਹੈ,
ਸੁਖਮਨੀ ਜੋ ਗੁਰੂ ਬਖਾਨੀ,
ਜੋ ਸੁਖਮਨੀ ਸਾਹਿਬ ਬਾਣੀ ਹੈ, ਭਗਤ ਜਿਨ੍ਹਾਂ ਕੇ ਮਨ ਵਿਸਰਾਮ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖਮਣੀ ਸਾਹਿਬ ਬਾਣੀ ਜੋ ਆਪ ਜੀ ਦੇ 5ਵੇਂ ਪੀਰ ਗੁਰੂ ਅਰਜਨ ਦੇ ਮਹਾਰਾਜ ਦੀ ਬਾਣੀ ਹੈ, ਆਪ ਜੀ ਧਰਮ ਗ੍ਰੰਥ ਵਿੱਚ ਉਹ ਲਿਖੀ ਹੋਈ ਹੈ, ਬਿਰਾਜਮਾਨ ਕੀਤੀ ਤੇ ਮੈਂ ਇਸ ਤਰ੍ਹਾਂ ਸੁਣੀ ਹੈ,
ਸੰਤ ਦੋਗੀ ਕਾ ਥਾਓ ਕੋ ਨਾਹੀ।
ਕਿਉਂਕਿ ਜਿਹੜੇ ਸਾਧ ਸੰਗਤ ਜੀ ਨਵਾਬ ਲੋਕ ਰਾਜੇ ਲੋਕ ਹੁੰਦੇ ਹੈ, ਉਹ ਸਾਰੇ ਧਰਮਾਂ ਦਾ ਗਿਆਨ ਰੱਖਦੇ ਹੈ, ਉਹ ਵੇਂਦੇ ਆ ਕਿਤੇ ਸਾਡੇ ਧਰਮ ਦੀ ਨਿੰਦਿਆ ਤਾਂ ਨਹੀਂ ਕੀਤੀ ਹੈ, ਕੋਈ ਸਾਡੇ ਧਰਮ ਨੂੰ ਨੀਵਾਂ ਨਹੀਂ ਦਿਖਾਇਆ, ਉਹ ਬੜੀ ਪੂੰਛ ਛਾਂ ਰੱਖਦੇ। ਰਾਜਨੀਤਿਕ ਨੂੰ ਸਾਰੇ ਬੰਨਿਓ ਗਿਆਨ ਹੋਣਾ ਚਾਹੀਦਾ ਹੈ, ਫਿਰ ਹੀ ਤੋਂ ਰਾਜਨੀਤੀ ਕਰ ਸਕਦਾ ਹੈ। ਅਤੇ ਨਾਲੇ ਜੇ ਕਿਸੇ ਨੂੰ ਆਪਣੇ ਧਰਮ ਵਿੱਚ ਵੀ ਲਿਆਉਣਾ ਹੋਵੇ ਤਾਂ ਉਹਦੇ ਜਦੋਂ ਕਿਸੇ ਬੰਦੇ ਦੇ ਧਰਮ ਦਾ ਹਵਾਲਾ ਜੇ ਦੇ ਦਈਏ ਨਾ, ਫਿਰ ਉਹ ਖੁਸ਼ ਹੋ ਜਾਂਦਾ ਅਤੇ ਉਹ ਵੀ ਕਬਜ਼ੇ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਨਵਾਬ ਲੋਕ ਪਿੱਛੇ ਰਾਜੇ ਮਹਾਰਾਜੇ ਚੰਗੀ ਤਰ੍ਹਾਂ ਪੜ੍ਹ ਕੇ ਰੱਖਦੇ ਸੀ ਰਾਜਨੀਤੀ, ਅੱਜ ਕੱਲ੍ਹ ਤਾਂ ਕੋਈ ਪੜ੍ਹਨ ਜੋਗਾ ਹੈ ਹੀ ਨਹੀਂ, ਉੱਦਾਂ ਹੀ ਹੈ ਸਭ, ਜਿਹੜੀ ਪੜ੍ਹਾਈ ਆ ਸਕੂਲੀ ਪੜ੍ਹਾਈ ਕਰ ਲਈ ਕਰ ਲਈ, ਕੋਈ ਰਾਜਨੀਤਿਕ ਅਤੇ ਕੋਈ ਆਪਣਾ ਇਲਮ ਆਲਮ ਨਹੀਂ ਵਰਤਣਾ ਹੈ। ਕਹਿੰਦੇ ਆ ਵੀ ਸੁਖਮਨੀ ਸਾਹਿਬ ਵਿੱਚ ਇਸ ਤਰ੍ਹਾਂ ਬਚਨ ਲਿਖੇ ਹੈ ਕਿ ਸੰਤ ਕਾ ਜਿਹੜਾ ਦੁਖੀ ਹੈ ਉਹਨੂੰ ਕੋਈ ਥਾਂ ਨਹੀਂ ਹੈ,
ਨਾਨਕ ਸੰਤ ਭਾਵੇ ਤਾਂ ਹੋਏ ਭੀਕਤ ਭਾਹੀ।
ਪਰ ਇਸ ਤਰ੍ਹਾਂ ਅੱਗੇ ਬਚਨ ਗੁਰੂ ਜੀ ਨੇ ਕਰ ਦਿੱਤਾ ਹੈ ਵੀ ਜੇ ਸੰਤ ਨੂੰ ਭਾ ਜਾਵੇ ਉਹ ਪੁਰਸ਼ ਨਿੰਦਿਆ ਕਰਨ ਵਾਲਾ, ਜੇ ਸੰਤ ਨੂੰ ਚੰਗਾ ਲੱਗ ਜਾਵੇ ਉਹਦੀ ਬੇਨਤੀ ਮੰਨ ਲੈਣ ਤੇ ਉਹਦੀ ਗਤੀ ਹੋ ਸਕਦੀ, ਕਲਿਆਣ ਮੁਕਤੀ ਉਹ ਪਾ ਸਕਦਾ ਹੈ।
ਸੰਤ ਕੀ ਨਿੰਦਾ ਦੁਖ ਮੈਂ ਦੁਖ,
ਕਿਉਂਕਿ ਇਹ ਵੀ ਲਿਖਿਆ ਹੈ ਬਚਨ, ਸੰਤ ਕੀ ਜਿਹੜੀ ਨਿੰਦਾ ਹੈ ਨਾ ਉਹ ਦੋਸ਼ਾਂ ਵਿੱਚੋਂ ਵੱਡਾ ਦੋਸ਼ ਹੈ, ਲੱਖਾਂ ਕਰੋੜਾਂ ਦੋਸ਼ ਕਮਾ ਲਓ, ਇੱਕ ਸੰਤ ਦੀ ਨਿੰਦਿਆ ਕਰ ਲਈ ਨਾ ਤੇ ਸਾਧ ਸੰਗਤ ਜੀ ਉਹ ਤੋਂ ਮਹਾਨ ਹੀ ਵੱਡਾ ਦੁਖ ਹੋ ਜਾਣਾ ਹੈ। ਜਿਵੇਂ ਮੰਨ ਲਓ ਇੱਕ ਵੀ ਪਾਪ ਨਹੀਂ ਕੀਤਾ ਹੈ, ਸੰਤ ਦੀ ਨਿੰਦਿਆ ਕਰ ਦਿੱਤੀ, ਮੰਨ ਲਓ ਵੀ ਸਾਰੀ ਜ਼ਿੰਦਗੀ ਦੇ ਉਹ ਪਾਪ ਖੱਟ ਲਏ ਇੱਕ ਵਾਰ ਜੀ। ਉਹ ਪੌੜੀਆਂ ਦੇ ਹਵਾਲਾ ਦੇ ਕੇ ਕਹਿ ਰਿਹਾ ਵੀ ਸੰਤ ਕਾ ਦੁਖੀ ਜਿਹੜਾ ਹੈ ਸੰਤ ਕੀ ਨਿੰਦਾ ਜਿਹੜੀ ਉਹ ਦੋਸ਼ਾਂ ਵਿੱਚੋਂ ਵੱਡਾ ਮਹਾਨ ਹੀ ਦੋਸ਼ ਹੈ, ਕਰੋੜਾਂ ਪਾਪਾਂ ਦਾ ਜਿਹੜਾ ਭਾਰ ਚੁੱਕ ਲਈਦਾ ਹੈ।
ਨਾਨਕ ਸੰਤ ਭਾਵੇ ਤਾਂ ਉਸ ਪਾਪੀ ਹੋਏ ਮੁਖ,
ਪਰ ਜੇ ਉਹ ਸੰਤਾਂ ਨੂੰ ਭਾ ਜਾਵੇ, ਪੁਰਸ਼ ਸ਼ਰਣੀ ਪੈ ਜਾਵੇ ਤੇ ਉਹਦੀ ਮੁਕਤੀ ਹੋ ਜਾਂਦੀ ਹੈ। ਸੰਤ ਕਾ ਦੁਖੀ ਸਦਾ ਅਭਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਡਰੈ, ਸੰਤ ਕੇ ਦੁਖੀ ਕੋ ਨਾਹੀ ਠਾਓ, ਨਾਮ ਸੰਤ ਭਾਵੇ ਤਾਂ ਲੈ ਮਿਲਾਏ। ਇਸ ਤਰ੍ਹਾਂ ਸੰਤ ਕੇ ਦੁਖੀ ਨੂੰ ਕੋਈ ਥਾਂ ਤੇ ਹੈ ਨਹੀਂ, ਪਰ ਜੇ ਉਹ ਸੰਤ ਚਾਹੁੰ ਤੇ ਆਪਣੇ ਨਾਲ ਮਿਲਾ ਸਕਦੇ ਹਨ।
ਸੰਤ ਕੇ ਦੁਖੀ ਕੋ ਨਾਹੀ ਠਾਓ,
ਸੰਤ ਕੇ ਦੁਖੀ ਨੂੰ ਕੋਈ ਥਾਂ ਹੈ ਨਹੀਂ,
ਨਾਨਕ ਸੰਤ ਭਾਵੈ ਤਾਂ ਨਹੀਂ ਮਿਲਾਏ।
ਪਰ ਜੇ ਸੰਤਾਂ ਨੂੰ ਉਹ ਭਾ ਜਾਵੇ, ਉਹ ਸ਼ਰਣੀ ਪੈ ਜਾਵੇ, ਸੰਤ ਖੁਸ਼ ਹੋ ਕੇ ਚਾਹੁਣ, ਮਰਜ਼ੀ ਹੋਵੇ ਸੰਤਾਂ ਦੀ, ਤੇ ਆਪਣੇ ਨਾਲ ਮਿਲਾ ਸਕਦੇ ਹਨ। ਫਿਰ
ਸੰਤ ਕੇ ਦੁਖੀ ਕੋ ਅਵਰ ਰੱਖਣਾ ਰੱਖਣ ਹਾਰ,
ਇਸ ਤਰ੍ਹਾਂ ਪੰਜਵੀਂ ਪੌੜੀ ਜੋ ਕਿ ਸੰਤ ਕਾ ਦੁਖੀ ਅੱਤ ਬੀਚ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ, ਸੰਤ ਕੇ ਦੁਖੀ ਜਿਹੜੀ ਜੜ ਹੈ ਨਾ, ਉਹ ਕਿਤੇ ਟਿਕਦੀ ਨਹੀਂ ਹੈ। ਸੰਤ ਕਾ ਦੁਖੀ ਜਿਹੜਾ ਅੱਧ ਵਿੱਚ ਦੇ ਟੁੱਟ ਜਾਂਦਾ ਹੈ, ਕਿਸੇ ਕੰਮ 'ਤੇ ਨਹੀਂ ਉਹ ਪਹੁੰਚਦਾ, ਅਤੇ ਸੰਤ ਕੇ ਦੁਖੀ ਨੂੰ ਹੋਰ ਕੋਈ ਪੀਰ ਪੈਗੰਬਰ ਦੇਵੀ ਦੇਵਤਾ ਕੋਈ ਮਾਤਾ ਕੋਈ ਪੁਰਸ਼ ਸੰਭਾਲ ਨਹੀਂ ਸਕਦਾ, ਉਹਦੀ ਰੱਖਿਆ ਨਹੀਂ ਕਰ ਸਕਦਾ।
ਨਾਨਕ ਸੰਤ ਭਾਵੇ ਤਾਂ ਲੈ ਉਪਾਰ,
ਸੰਤ ਦੀ ਮੌਜ ਹੋਵੇ ਤੇ ਉਹਨੂੰ ਬਚਾ ਸਕਦੇ ਹਨ, ਐਸੇ ਸੰਤ ਮਹਾਨ ਹਨ ਭਾਈ।
ਜੋ ਜੈ ਬਾਣੀ ਹੈ ਗੁਰੂ ਸੱਚੀ,
ਇਹ ਕਹਿੰਦਾ ਵੀ ਜੇ ਤੇ ਤੁਹਾਡੇ ਗੁਰਾਂ ਦੀ ਇਹ ਬਾਣੀ ਸੱਚੀ ਹੈ, ਹੇ ਸ਼ਬੇਗ ਸਿੰਘ ਤੇ ਤੂੰ ਫਿਰ ਆ, ਮੇਰਾ ਜਿਹੜਾ ਦੁੱਖ ਹੈ ਨਾ, ਤਕਸੀਰ ਇਹ ਕਸ਼ਟ ਹੈ, ਇਹਨੂੰ ਕੱਚਾ ਕਰ ਦੇ, ਮੇਰੀ ਭੁੱਲ ਨੂੰ ਕੱਚਾ ਕਰ ਦੇ, ਪੰਥ ਪਾਸੋਂ ਕਹਾ ਕੇ ਜੇ ਤੁਹਾਡੇ ਗੁਰਾਂ ਦੇ ਸਾਰੇ ਬਚਨ ਸੱਚ ਹੈ, ਜੇ ਸੰਗਤ ਗੁਰੂ ਹੈ, ਜੇ ਸੰਗਤ ਦਾ ਬਚਨ ਗੁਰੂ ਜੀ ਮੰਨਦੇ ਹੈ, ਜੇ ਇਸੇ ਤਰ੍ਹਾਂ ਹੀ ਜੇ ਆਪ ਜੀ ਦੇ ਗੁਰਾਂ ਦੀ ਬਾਣੀ ਸੱਚੀ ਹੈ ਕਿ ਸੰਤਾਂ ਦੇ ਉੱਤੇ ਨਿੰਦਿਆ ਕਰਨ ਵਾਲੇ ਪੂਰੇ ਦੇ ਲੱਛਣ ਦੱਸ ਕੇ ਥੱਲੇ ਦੱਸਿਆ ਹੈ ਵੀ ਜੇ ਸੰਤਾਂ ਨੂੰ ਭਾ ਜਾਵੇ ਤਾਂ ਮੁਕਤੀ ਹੋ ਸਕਦੀ ਹੈ, ਥਾਂ ਮਿਲ ਸਕਦੀ ਹੈ, ਅਤੇ ਉਹ ਫਿਰ ਮੇਰਾ ਦੁੱਖ ਘੱਟ ਕਰ ਦੇ, ਮੇਰੇ ਛੁਟਕਾਰਾ ਕਰਾ ਦੇ। ਇਸ ਤਰ੍ਹਾਂ ਇਹ ਕਹਿ ਰਿਹਾ ਭਾਈ ਸ਼ਬੇਗ ਸਿੰਘ ਨੂੰ। ਅਤੇ ਸੰਤ ਦਾ ਸਾਧ ਸੰਗਤ ਜੀ ਅਰਥ ਕੀ ਹੁੰਦਾ ਹੈ? ਸੱਸੇ ਤੋਂ ਅਰਥ ਹੈ ਸਮਦਰਸ਼ੀ, ਜਿਹੜਾ ਸਾਰਿਆਂ ਨੂੰ ਬਰਾਬਰ ਇੱਕ ਨਜ਼ਰ ਨਾਲ ਵੇਖੇ। ਟਿੱਪੀ ਤੋਂ ਨਿਕਲਦਾ ਹੈ, ਇਹ ਵਿਆਕਰਨ ਹੁੰਦੀ ਹੈ, ਟਿੱਪੀ ਤੋਂ ਅੱਖਰ ਨਿਕਲਦਾ ਹੈ ਨੰਨਾ ਸੰਤ, ਕਿ ਨੰਨੇ ਤੋਂ ਅਰਥ ਲਈਦਾ ਹੈ ਨਿਮਰਤਾ, ਜਿਹਦੇ ਵਿੱਚ ਨਿਮਰਤਾ ਹੋਵੇ, ਸਭ ਨੂੰ ਬਰਾਬਰ ਸਮਝਦਾ ਹੋਵੇ, ਨਿਮਰਤਾ ਹੋਵੇ, ਕ੍ਰੋਧੀ ਨਾ ਹੋਵੇ ਉਹ। ਅਤੇ ਤੱਤੇ ਤੋਂ ਲਈਦਾ ਹੈ ਤਿਆਗ, ਜਿਹਦਾ ਤਿਆਗ ਹੋਵੇ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੀ ਉਹ ਭੱਜ ਕੇ ਨਾ ਫੜੇ। ਸੰਤ ਦੇ ਅੱਗੇ ਜੇ ਕਿਸੇ ਨੇ ਚੜ੍ਹਾ ਦਿੱਤਾ ਕੁਝ, ਉਹ ਖੁਸ਼ ਨਾ ਹੋਵੇ, ਜੇ ਅੱਗੋਂ ਕੋਈ ਚੁੱਕ ਕੇ ਲੈ ਗਿਆ ਉਹਦੇ ਦੁਆਲੇ ਨਾ ਹੋ ਜਾਵੇ, ਉਹਨੂੰ ਸੰਤ ਕਹੀਦਾ ਹੈ। ਸੰਤ ਦੇ ਅਰਥ ਦੇ ਦਸਵੇਂ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਵੀ ਲਿਖੇ ਹੈ, ਸੰਤ ਦਾ ਅਰਥ ਹੁੰਦਾ ਹੈ ਸਾ ਅੰਤ, ਐੜਾ ਨਿਕਲਦਾ ਵਿੱਚੋਂ, ਜਿਹੜਾ ਅੰਤ ਦੇ ਸਮੇਂ ਸਹਾਇਤਾ ਕਰੇ ਉਹ ਵੀ ਸੰਤ। ਫਿਰ ਸੰਤ ਤੋਂ ਇੱਦਾਂ ਵੀ ਸੰਤ ਦਾ ਅਰਥ ਸ਼ਾਂਤ, ਜਿਹੜੇ ਸ਼ਾਂਤ ਚਿੱਤ ਹੈ। ਫਿਰ ਸੰਤ ਕੌਣ? ਜਿਹੜੇ ਹਰ ਵੇਲੇ ਵਾਹਿਗੁਰੂ 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 ਸਿਮਰਨ ਕਰਨ ਵਾਲੇ 24 ਘੰਟੇ 8 ਪਹਿਰ, ਉਹਨਾਂ ਨੂੰ ਸੰਤ ਕਹੀਦਾ ਹੈ। ਐਸੇ ਸੰਤਾਂ ਦੇ ਅਰਥ 'ਤੇ ਮਹਾਂਪੁਰਖ ਜੋ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹ ਕਈ ਕਈ ਅਰਥ ਕਰ ਦਿੰਦੇ ਸੀ ਸੰਤਾਂ ਦੀ। ਐਸੀ ਮਹਾਨਤਾ ਸਾਧ ਸੰਗਤ ਜੀ, ਉਹ ਵੇਖ ਲਓ ਸੁਖਮਣੀ ਸਾਹਿਬ ਦੀ 13ਵੀਂ ਪੌੜੀ ਵਿੱਚ ਲਿਖੀ ਹੋਈ ਹੈ ਕਿ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਸੰਤ ਦੀ ਨਿੰਦਿਆ ਕਰਨਾ ਮੁੜ ਮੁੜ ਕੇ ਉਹ ਜਨਮ ਲੈਣੇ ਪੈਂਦੇ, ਕੁੱਤੇ ਬਿੱਲੇ ਬਣਨਾ ਪੈਂਦਾ, ਸੰਤ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਉਂਝ ਤੇ ਗੁਰੂ ਦਾ ਬਚਨ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ, ਨਿੰਦਾ ਭਲੀ ਤਾਂ ਕਿਸੇ ਦੀ ਨਹੀਂ ਕਰਨੀ ਚਾਹੀਦੀ। ਮਨਮੁਖ ਮੁਗਧ ਕਰਨ, ਮਨਮੁਖ ਮੁਗਧ, ਸਾਡੇ ਵਰਗੇ ਲੋਕ ਉਹ ਪੇੜ ਬੰਨੀ ਜਾਂਦੇ, ਹਟਦੇ ਨਹੀਂ ਹੈ। ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਵੀ ਫਲਾਣਾ ਸੰਤ ਹੈ, ਅਸੀਂ ਕਹਿੰਦੇ ਇਹਦੇ ਜਿਹੜਾ ਢੋਂਗੀ ਹੈ, ਐਵੇਂ ਪਾਠ ਕਰੀ ਜਾਂਦਾ ਹੈ, ਵਿਹਲਾ ਹੈ, ਲਫੰਗਾ ਹੈ, ਐਵੇਂ ਹੀ ਇਹਨੇ ਆਪਣਾ ਰੁਜ਼ਗਾਰ ਬਣਾਇਆ ਹੋਇਆ ਹੈ। ਅਸੀਂ ਇਹਨਾਂ ਗੱਲਾਂ 'ਚ ਉਹ ਵਿਚਾਰੇ ਭੁੱਲੇ ਰਹਿੰਦੇ ਹਾਂ, ਨਿੰਦਿਆ ਕਰੀ ਜਾਂਦੇ, ਫਿਰ ਦੁੱਖ ਪਾਉਂਦੇ ਹਾਂ, ਇੱਥੇ ਵੀ ਦੁੱਖ ਅੱਗੇ ਵੀ ਦੁੱਖ। ਇਸ ਤਰ੍ਹਾਂ ਸੰਤਾਂ ਦੀ ਮਹਿਮਾ ਜਣਾਉਂਦਾ ਹੋਇਆ ਜ਼ਕਰੀਆ ਖਾਨ ਬੇਨਤੀ ਕਰਕੇ ਕਹਿ ਰਿਹਾ ਹੈ, ਗੁਰਾਂ ਦੇ ਹਵਾਲੇ ਦੇ ਕਰਕੇ ਅੱਗੇ ਜਿਵੇਂ ਪ੍ਰਸੰਗ ਆਉਣਗੇ ਆਪ ਜੀ ਸਰਵਣ ਕਰਨਾ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਜੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ।
ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਭਾਰ, ਜੋ ਜੈ ਬਾਣੀ ਹੈ ਗੁਰ ਸਾਚੀ,
ਤੋ ਤਕਸੀਰ ਕਰੋ ਮੁਝ ਕਾਚੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹਹਿ ਵੀ ਹੋਵਣ ਹਾਰ, ਹੇ ਸੰਤੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਜੀ ਜੈ ਨਾਮ ਦਾਨ ਦਾ ਕੋਈ ਬਰੋਏ, ਆਏ ਪ੍ਰਭ ਸਰਨਾਗ ਦੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਦਿਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੈ ਪਾਰ, ਜੋ ਸਰਦਾ ਕਰ ਸਿੰਘ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਵ੍ਰਤ ਹੋਤ ਹੈ ਸੁਨੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ।